सपनाम श्री वाहेगुरु जी श्री नानक अंगद गुरु अमरदास पद बंद रामदास अर्जन गुरु वर श्री हर गोविंद हर राय हर कृष्ण गुरु तेग बहादुर चंद दसवें गोविंद सिंह गुर नमो चरण अरविंद अमृत ज्ञान है नानक भगत वैराग श्री गुरु ग्रंथ साहिब बंदों का श्री गुरु ग्रंथ साहिब उदत बंदों कर अनुराग सतगुर बचन कमाए दिन जीते पंच विकार किन संतन को वंदना सिर चरणन परसार
सतनाम श्री वाहिगुरु साहिब जीओ दोहरा कहन सुनन बहुत तब पायो ठहरो अंत मतंत नह नाता हम ले है हंकारी कुलवंत दोहरा कहन सुनन बहुत तब पायो
परम सत्कार योग सहब श्री गुरु ग्रंथ साहब के चरण अनुसार बैठी गुरु प्यारी साध संगत जी फतेह बुलाओ वाहिगुरु जी का खालसा वाहिगुरु जी की फतेह सतगुरु महाराज सच्चे पातशाह गुरु गरीब नवाज गुरु अर्जन देव जी महाराज जी की पितृ पावन शहीदी दिहाड़ा जो 400 साल का शहीदी दिहाड़ा है ऐतकी शताब्दी आई है सो जिहड़ा असली जो पुरातन शहीदी दिहाड़ा है जेठ दी चौथ तो अज है अज गुरु महाराज सच्चे पातशाह जी नूं 400 साल अज दे दिन हो गए हन सो साडे कुछ इतिहास नूं कुछ तरीका नूं बिगाड़िया गया है जान बुझ के तो सानूं उन्हां असलियत नूं तोड़ के तो एक गुरु नानक नाम के नाम से पत्री बनाई है कैलेंडर बनाया है जो असलो ईसाई कैलेंडर है उसके केवल लेवल गुरु नानक कैलेंडर का लाया है जेड़ा है ईसाई कैलेंडर भाव ईसाइया दरीका जेडिया अंग्रेजी तरीका ने उन्होंने नाल गुरु साहबान जेडे गुरपुरब ने उन्होंने सिरनगर कर दिता है जान बुझ के सो रहो विचार जो असली जो साडे पुरातन इतिहासां विच लिखे है गुर प्रताप सूर दे विच लिखे है इसे प्रकार पंथ प्रकार विच है सो जिन्ने भी पुरातन ग्रंथ ने सारे उन्हां दे मुताबक अज श्री गुरु अर्जन देव जी महाराज का पितृ पावन ओ 400 साल का दिहाड़ा है सो अज संत समाज दे वलों बड़े जोर शोर दे नाल कल बहुत बड़ा एक नगर कीर्तन निकलिया सी जो तरन तारण साहिब पहुंचा अज संत समाज वालों रल मिल के गुरु अर्जन देव जी महाराज की शहीदी का जो पुरातन दिहाड़ा है पुरातन दिन है वह मना रहे ने अज मनाया गया तरन तारण साहिब तो इन्होंने शायद 16 तरीक ना कोई होर रखी है ऐसा कोई इन्होंने किया है मना रहे ने पर असली अज है जो गुरु अर्जन देव जी महाराज ने लाहौर दे विच अज दे दिन अपनी शहादत दिती सी सो उहनां दे संबंध विच आपां पिछले दिनां तों पता चल रही है ओ प्रेम दे नाल सुनो
वाहिगुरु साहिब जी तोहरा ਕਹਿਣ ਸੁਣਨ ਬਹੁਤ ਤਾਪ ਪਾਇਓ।
ਜਦੋਂ ਉਹ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਨੇ, ਸਾਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਤੇ ਹੋਈਆਂ, ਅਤੇ ਉਧਰੋਂ ਜੋ ਦਿੱਲੀ ਦੀ ਸਿੱਖ ਸੰਗਤ ਨੇ ਗੁਰੂ ਸਾਹਿਬ ਦੇ ਚਰਨਾਂ ਚ ਲਿਖ ਕੇ ਅਰਦਾਸ ਭੇਜੀ ਹੈ ਕਿ ਮਹਾਰਾਜ, ਇਸ ਪਾਪੀ ਬੰਦੇ ਨੇ, ਦੁਸ਼ਟ ਬੰਦੇ ਨੇ ਗੁਰੂ ਨਾਨਕ ਦੇ ਘਰ ਨੂੰ, ਗੁਰਾਂ ਦੇ ਘਰ ਨੂੰ ਛੋਟਾ ਦੱਸਿਆ, ਆਪ ਵੱਡਾ ਬਣਿਆ, ਹੰਕਾਰੀ ਹੈ, ਸੋ ਸਾਡੀ ਸਾਰੀ ਦਿੱਲੀ ਦੀ ਸੰਗਤ ਦੀ ਤੁਹਾਡੇ ਚਰਨਾਂ ਚ ਅਰਦਾਸ ਹੈ ਕਿ ਇਸ ਦੁਸ਼ਟ ਦਾ ਰਿਸ਼ਤਾ ਨਾ ਲਿਆ ਜਾਵੇ। ਉਹ ਪ੍ਰਸੰਗ ਆਪ ਜੀ ਸੁਣ ਰਹੇ ਹੋ। ਤਾਂ ਗੁਰੂ ਸਾਹਿਬ ਜੀ ਨੇ ਉਹ ਸਾਰਾ ਜੋ ਉਥੋਂ ਦੀ ਸੰਗਤ ਨੇ ਲਿਖ ਕੇ ਪਰਚਾ ਭੇਜਿਆ ਸੀ, ਪੜ੍ਹਿਆ, ਅੰਤਰਜਮੀ ਸਤਿਗੁਰੂ ਜੀ ਨੇ ਉਸ ਨੂੰ ਪੜ੍ਹ ਕੇ ਸੰਗਤਾਂ ਦੇ ਵਿੱਚ ਸੁਣਾਇਆ, ਮੁਖੀ ਸਿੱਖਾਂ ਦੇ ਨਾਲ ਜਿਹੜੇ ਸਤਿਗੁਰੂ ਮਹਾਰਾਜ ਦੇ ਮੁਖੀ ਸਨ, ਸੇਵਕ ਸਨ, ਪਿਆਰੇ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਸਾਰਾ ਮਤਾ ਜੋ ਪੱਕਿਆ ਉਹਦੀ ਅੱਜ ਕਥਾ ਚੱਲ ਰਹੀ ਹੈ। ਸੁਣੋ ਪ੍ਰੇਮ ਦੇ ਨਾਲ। ਬਹੁਤ ਸਾਰੀਆਂ ਕਹਿਣ ਸੁਣ ਦੀਆਂ ਗੱਲਾਂ ਹੋਈਆਂ, ਕੀ ਕੀਤਾ ਜਾਵੇ, ਰਿਸ਼ਤਾ ਲਿਆ ਜਾਵੇ ਜਾਂ ਨਾ ਲਿਆ ਜਾਵੇ, ਮੋੜਿਆ ਜਾਵੇ, ਕੀ ਕੀਤਾ ਜਾਵੇ, ਤੋ ਇਹ ਸਾਰਾ ਬਹੁਤ ਵਰਤਾਂਤ ਹੋਇਆ ਕਹਿਣ ਤੇ ਸੁਣ ਦਾ। ਅੰਤ ਮਤਾ ਜਿਹੜੀ ਮੀਟਿੰਗ ਨੇ ਅੰਤ ਮਤਾ ਪਾਸ ਕੀਤਾ ਜੋ ਸਾਰੇ ਗੁਰਮਤੇ ਨੇ, ਮਤੰਤ ਜੋ ਅੰਤ ਉਸ ਨੂੰ ਅੰਤੋ ਰੂਪ ਦਿੱਤਾ ਕਿ ਕੀ ਕੀਤਾ ਜਾਵੇ, ਕੀ ਕਰਨਾ ਹੈ, ਉਹ ਸੁਣੋ
ਅੱਗੇ।
ਤਾਂ ਗੁਰੂ ਸਾਹਿਬ ਨੇ ਮਤਾ ਪਕਾ ਕੇ ਕਹਿ ਦਿੱਤਾ ਤੇ ਸਾਰੀ ਸਿੱਖ ਸੰਗਤਾਂ ਨੇ ਕਹਿ ਦਿੱਤਾ ਕਿ ਸਤਿਗੁਰੂ ਜੀ, ਸਾਨੂੰ ਉਹਦਾ ਨਾਤਾ, ਉਹਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ, ਕਿਉਂਕਿ ਹੰਕਾਰੀ ਨਾਲ ਸਾਡੀ ਰਿਸ਼ਤੇਦਾਰੀ ਜੋੜ ਨਹੀਂ ਬੈਠਣਾ। ਉਹਨੂੰ ਆਪਣੀ ਕੁਲ ਦਾ ਹੰਕਾਰ ਹੈ, ਬੜਾ ਕੁਲਵੰਤ ਬਣਿਆ ਆਪਣੇ ਆਪ ਨੂੰ ਕਿ ਮੈਂ ਵੱਡੀ ਕੁਲ ਵਿਚ ਹਾਂ, ਮੈਂ ਖੱਤਰੀ ਹਾਂ, ਹੰਕਾਰ ਹੈ ਨਾਲ ਉਹਦੇ ਕੋਈ ਸਤਾ ਹੈ, ਉਹਦਾ ਹੰਕਾਰ ਹੈ, ਮਾਇਆ ਦਾ ਹੰਕਾਰ ਹੈ, ਇਸ ਕਰਕੇ ਉਸ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ ਚਾਹੀਦਾ। ਦਿਜ ਨਾਈ, ਉਹ ਨਾਈ ਤੇ ਬ੍ਰਾਹਮਣ ਜਿਹੜਾ ਰਿਸ਼ਤਾ ਲੈ ਕੇ ਆਏ ਸੀ ਚੰਦੂ ਦੀ ਲੜਕੀ ਦਾ, ਜਦ ਉਹਨਾਂ ਨੇ ਗੱਲ ਸੁਣੀ ਉਹ ਬੜੇ ਝੂਠਦੇ ਨੇ, ਬੜੇ ਚਿੰਤਾ ਵਿਚ ਹਨ। ਹੁਣ ਦੋਵਾਂ ਦੇ ਉੱਤੇ ਚਿੰਤਾ ਦੇ ਐਸਾ ਪ੍ਰਭਾਵ ਪਿਆ, ਮਾਨੋ ਚਿੰਤਾ ਦੀ ਮੂਰਤ ਧਾਰ ਕੇ ਇਸੇ ਸੰਸਾਰ ਤੇ ਆਏ, ਕਿਉਂਕਿ ਹੁਣੇ ਹੀ ਇਹ ਖੁਸ਼ੀਆਂ ਨਾਲ ਆਏ ਸੀ, ਰਿਸ਼ਤਾ ਕਰਨ ਵਾਸਤੇ ਆਏ ਸੀ, ਖੁਸ਼ੀਆਂ ਨਾਲ ਆਏ ਸੀ, ਪਰ ਮੂਹਰੋਂ ਜਵਾਬ ਮਿਲ ਗਿਆ, ਫਿਰ ਉਹਨਾਂ ਦੀ ਹਾਲਤ ਆਪ ਹੀ ਅੰਦਾਜ਼ਾ ਲਾ ਲੋ ਕਿਹੋ ਜਿਹੀ ਹੋਵੇਗੀ। ਤੋ ਬਹੁਤ ਹੀ ਝੂਠਦੇ ਹਨ, ਉਹਨਾਂ ਨੇ ਬੜਾ ਕਿਹਾ ਮਹਾਰਾਜ ਕਿਰਪਾ ਕਰੋ, ਲੈ ਲੋ ਰਿਸ਼ਤਾ ਤੁਸੀਂ, ਪਰ ਸਤਿਗੁਰੂ ਮਹਾਰਾਜ ਕਹਿੰਦੇ ਜੋ ਸੰਗਤ ਨੇ ਫੈਸਲਾ ਕਰ ਦਿੱਤਾ ਮੈਂ ਉਸ ਤੋਂ ਇੰਚ ਵੀ ਪਿੱਛੇ ਨਹੀਂ ਹਟਾਂਗਾ। ਕਿਉਂਕਿ ਸੰਗਤ ਦਾ ਜਿਹੜੇ ਮੇਰੀ ਸੰਗਤ ਬੜੀ ਪਿਆਰੀ ਹੈ ਮੈਨੂੰ, ਮੇਰੇ ਸਾਰੇ ਪਰਿਵਾਰ ਤੋਂ, ਮਿੱਤਰਾਂ ਤੋਂ, ਪੁੱਤਰਾਂ ਤੋਂ ਸਭ ਤੋਂ ਪਿਆਰੀ ਸੰਗਤ ਹੈ, ਜੋ ਪਿਆਰੀ ਸੰਗਤ ਨੇ ਫੈਸਲਾ ਕਰ ਦਿੱਤਾ ਮਹਾਰਾਜ ਕਹਿੰਦੇ ਮੈਂ ਉਸ ਤੋਂ ਪਿੱਛੇ ਨਹੀਂ ਹਟ ਸਕਦਾ, ਮੈਂ ਇਸ ਦਾ ਰਿਸ਼ਤਾ ਹੁਣ ਨਹੀਂ ਲੈਣਾ ਹੈ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਕਸ਼ਣ ਕਿਹੜਾ ਕੀਤੇ, ਰਿਸ਼ਤਾ ਨਹੀਂ ਲੈਣਾ ਹੈ, ਮਹਾਰਾਜ ਕਹਿੰਦੇ ਕੋਈ ਨਿਰਹੰਕਾਰ ਸਾਨੂੰ ਮਿਲੇ ਜਿਹੜਾ ਆਪਣੀ ਲੜਕੀ ਦਾ ਰਿਸ਼ਤਾ ਕਰੇ, ਮੇਰੇ ਨਾਲ ਰਿਸ਼ਤੇਦਾਰੀ ਪਾਵੇ, ਜਿਹਦੇ ਵਿਚ ਹੰਕਾਰ ਨਾ ਹੋਵੇ, ਜਿਹੜਾ ਨਿਮਰਤਾ ਦਾ ਘਰ ਹੋਵੇ। ਗੁਰੂ ਘਰ ਦੇ ਵਿਚ ਨਿਮਰਤਾ ਨੂੰ ਥਾਂ ਹੈ, ਹੰਕਾਰੀਆਂ ਨੂੰ ਨਹੀਂ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਰਤਿਆ ਇਕੱਠਾ ਹੈ, ਹਉਮੈ ਦੀਰਘ ਰੋਗ ਹੈ, ਬੜੇ ਰੋਗੀ ਨੇ ਹਉਮੈ ਦੇ ਮਾਰੇ, ਜਿਹੜੇ ਇਹਨਾਂ ਰੋਗੀਆਂ ਤੋਂ ਬਚ ਕੇ ਰਹਿਣਾ। ਮਹਾਰਾਜ ਕਹਿੰਦੇ ਕੋਈ ਨਿਮਰਤਾ ਦਾ ਘਰ ਹੋਵੇ ਉਹ ਆਵੇ, ਮਹਾਰਾਜ ਕਹਿੰਦੇ ਹਨ ਸੰਗਤ ਦੇ ਵਿਚ। ਡੱਲਾ ਪਿੰਡ ਹੈ ਸੁਲਤਾਨਪੁਰ ਲੋਧੀ ਦੇ ਕੋਲੇ, ਤੁਸੀਂ ਕਦੇ ਤੁਹਾਡੇ ਸਾਹਿਬ ਉਹਦੇ ਜਲੰਧਰ ਗਈ ਹੋ ਤੋ ਬਲਸੀਆਂ ਦੇ ਕੋਲ ਡੱਲਾ ਪਿੰਡ ਹੈ, ਬਲਸੀਆਂ ਤੋਂ ਅਗਲੇ ਪਾਸੇ ਡੱਲਾ ਪਿੰਡ, ਬੜੇ ਭਾਗਾਂ ਵਾਲਾ ਪਿੰਡ ਹੈ। ਇਸ ਪਿੰਡ ਦੇ ਵਿਚ 74 ਬ੍ਰਹਮ ਗਿਆਨੀ ਹੋਏ ਗੁਰੂ ਅਮਰਦਾਸ ਦੇ ਵੇਲੇ, 74 ਇੱਕ ਬ੍ਰਹਮ ਗਿਆਨੀ ਹੋਵੇ ਤੇ ਸਾਰੇ ਇਲਾਕੇ ਨੂੰ ਤਾਰ ਦਿੰਦਾ, ਪਰ ਇਸ ਪਿੰਡ ਦੇ ਵਿਚ 74 ਹੋਏ ਨੇ ਬ੍ਰਹਮ ਗਿਆਨੀ। ਇਹ ਡੱਲੇ ਦੇ ਉੱਤੇ ਸੰਗਤ ਬੈਠੀ ਸੀ, ਵਿਚ ਗੁਰੂ ਘਰ ਸਿੱਖ ਬੈਠਾ ਸੀ, ਕਿਉਂਕਿ ਪਹਿਲਾਂ ਗੁਰੂ ਅਮਰਦਾਸ ਤੋਂ ਲੈ ਕੇ ਸੇਵ ਸਿੱਖੀ ਸੇਵ ਉਸ ਪਿੰਡ ਵਿਚ ਬਹੁਤ ਜ਼ਿਆਦਾ ਸੀ। ਸੁਲਤਾਨਪੁਰ ਲੋਧੀ ਨੇੜੇ ਪੈਂਦਾ ਸੀ ਤੇ ਉਥੋਂ ਡਲੇ ਦੀ ਸੰਗਤ ਭਾਈ ਪਾਰੋ ਵਾਹਿਗੁਰੂ ਬਣਦੇ ਪਿਆਰੇ ਭਾਈ ਲਾਲੂ ਭਾਈ ਪਾਲੂ ਬਹੁਤ ਐਸੇ ਸਿੱਖ ਹੋਏ ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕੀਤੀ ਬੜੀ ਉੱਚੀ ਅਵਸਥਾ ਦੇ ਮਾਲਕ ਹੋਏ ਇਸ ਪਿੰਡ ਦੇ ਉਹ ਵਿਚ ਬੈਠੇ ਹਨ ਉਹਨਾਂ ਨੇ ਸੁਣ ਲਿਆ ਕਿ ਤਿਆਰੀ ਕੀਤੀ ਹੋਈ ਇਸ ਤਰ੍ਹਾਂ ਕੋਈ ਗਰੀਬ ਸਿੱਖ ਕੋਈ ਹੰਕਾਰ ਤੋਂ ਰਹਿਤ ਸਿੱਖ ਨਿਮਰਤਾ ਵਾਲਾ ਕੋਈ ਗੁਰਸਿੱਖ ਹੋਵੇ ਉਹਦੇ ਨਾਲ ਰਿਸ਼ਤੇਦਾਰੀ ਪਾਉਣੀ ਹੈ ਮਹਾਰਾਜ ਕਹਿੰਦੇ ਹਨ
ਸ੍ਰੀ ਗੁਰ ਅਮਰਦਾਸ ਕੇ ਪਾਸ
ਉਹੀ ਗੱਲ ਆ ਗਈ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਉਦੋਂ ਤੋਂ ਸਿੱਖੀ ਸੇਵਕੀ ਚੱਲੀ ਆਉਂਦੀ ਸੀ ਉਸ ਪਿੰਡ ਦੇ ਵਿਚ
ਭਾਈ ਪਾਰੋ ਭਾਇਓ ਪ੍ਰਕਾਸ਼
ਉਹੀ ਭਾਈ ਪਾਰੋ ਦੀ ਗੱਲ ਕੁਦਰਤੀ ਆ ਗਈ ਭਾਈ ਪਾਰੋ ਬੜਾ ਸਭ ਤੋਂ ਸਾਰਿਆਂ ਦਾ ਸ਼੍ਰੋਮਣੀ ਹੋਇਆ ਕਿਉਂਕਿ ਇੱਕ ਲਹਿਰ ਨੂੰ ਦੇਖ ਕੇ ਦੂਜੀ ਲਹਿਰ ਉੱਠ ਖੜਿਆ ਕਰਦੀ ਹੈ ਕੁਦਰਤੀ ਗੱਲ ਹੈ ਕਿ ਭਾਈ ਆਪਣੇ ਜਿੰਦਾ ਚੜੇ ਖਰਬੂਜੇ ਨੂੰ ਦੇਖ ਕੇ ਦੂਜਾ ਖਰਬੂਜਾ ਕਿਰ ਜਾਂਦਾ ਇਸੇ ਤਰ੍ਹਾਂ ਹੀ ਭਾਈ ਪਾਰੋ ਬੜਾ ਬ੍ਰਹਮ ਗਿਆਨੀ ਉੱਚੀ ਅਵਸਥਾ ਦਾ ਮਾਲਕ ਹੋਇਆ ਉਸ ਨੂੰ ਦੇਖ ਕੇ ਹੋਰ ਬਹੁਤ ਬ੍ਰਹਮ ਗਿਆਨੀ ਹੋ ਉਸ ਪਿੰਡ ਦੇ ਸਾਰਿਆਂ ਤੋਂ ਸ਼੍ਰੋਮਣੀ ਭਾਈ ਪਾਰੋ ਸੀ ਤੇ ਭਾਈ ਪਾਰੋ ਗੁਰੂ ਅਮਰਦਾਸ ਦੇ ਕੋਲ ਆਉਂਦਾ ਹੁੰਦਾ ਸੀ ਉਸ ਭਾਈ ਪਾਰੋ ਦੇ ਜਨਮ ਬੰਸ਼ ਵਿਚ ਜਨਮਿਆ ਕੌਣ ਜੀ
ਨਾਮ ਨਾਰਾਇਣ ਦਾਸ ਉਚਾਰੇ
ਭਾਈ ਪਾਰੋ ਦਾ ਗਾਂ ਪੁੱਤਰ ਹੋਇਆ ਉਹਦਾ ਸੀ ਭਾਈ ਨਾਮ ਉਹਦਾ ਨਾਰਾਇਣ ਦਾਸ ਨਾਰਾਇਣ ਦਾਸ ਭਾਈ ਪਾਰੋ ਦੇ ਕੋਲ ਦੇ ਵਿਚ ਪੈਦਾ ਹੋਇਆ ਹੈ
ਕਿਰਪਾ ਦ੍ਰਿਸ਼ਟ ਸਿੱਖਣ ਦਿਸ ਜਾਨੀ
ਤੋ ਕਿਰਪਾ ਦ੍ਰਿਸ਼ਟ ਸਿੱਖਣ ਦਿਸ ਜਾਨੀ ਕਿਰਪਾ ਦੀ ਦ੍ਰਿਸ਼ਟੀ ਸਿੱਖਾਂ ਦੇ ਵੱਲ ਗੁਰੂ ਸਾਹਿਬ ਨੇ ਕੀਤੀ ਜਦੋਂ
ਮਨ ਮੈਂ ਗਿਣਤੀ ਤਪ ਠਾਨੀ
ਆਪਣੇ ਮਨ ਵਿਚ ਗਿਣਤੀ ਕੀਤੀ ਉਸ ਨਾਰਾਇਣ ਦਾਸ ਦੇ ਬੈਠਿਆ ਉਹ ਵੀ ਸੰਗਤ ਚ ਬੈਠਾ ਸੀ ਨਾ ਜਦੋਂ ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਜਵਾਬ ਦਿੱਤਾ ਤੇ ਗੁਰੂ ਸਾਹਿਬ ਨੇ ਕਿਹਾ ਬਈ ਕੋਈ ਗੁਰਮੁਖ ਸਿੱਖ ਹੋਵੇ ਕੋਈ ਗਰੀਬ ਨਿਵਾਣਾ ਸਿੱਖ ਹੋਵੇ ਮਾਨ ਤੋਂ ਰਹਿਤ ਹੋਵੇ ਹੰਕਾਰ ਤੋਂ ਰਹਿਤ ਹੋਵੇ ਮੈਨੂੰ ਉਹ ਸਿੱਖ ਚਾਹੀਦਾ ਕੋਈ ਉਹਦੀ ਲੜਕੀ ਹੋਵੇ ਤੇ ਸਾਹਿਬ ਜਦ ਨੂੰ ਰਿਸ਼ਤਾ ਕਰਿਆ ਜੀ ਉਹ ਫਿਰ ਗਿਣਤੀ ਆ ਗੰਡਿਆ ਨਾਰਾਇਣ ਦਾਸ ਆਪਣੇ ਮਨ ਵਿਚ ਭਾਈ ਪਾਰੋ ਦੀ ਬੰਦ ਵਿਚੋਂ ਹੈ
ਸੋਤਾ ਸੰਪਤ ਸੰਪਤ ਕੀ ਮੇਰੀ
ਸੋਤਾ ਸੰਪਤ
ਸੰਮਤ ਕੀ ਮੇਰੀ
ਹਾਂ ਮੇਰੇ ਪੁੱਤਰ ਦੇ ਸੰਬੰਧੀ ਭਾਵ ਜਿੱਡੇ ਕੁ ਸਾਲਾਂ ਦਾ ਮੇਰਾ ਪੁੱਤਰ ਹੈ ਇਹਦੀ ਕ ਉਮਰ ਦੀ ਕਿਸੇ ਲੜਕੀ ਹੋਵੇ ਕਿਸੇ ਦੇ ਘਰ ਵਿਚ ਕਿਸੇ ਗੁਰਮੁਖ ਪਿਆਰੇ ਸਿੱਖ ਦੇ ਇਹ ਬਚਨ ਮਹਾਰਾਜ ਕਹਿੰਦੇ ਹਨ
ਨਾਤਾ ਦਿਓ ਜੇ ਨਹਿ ਗੁਰ ਫੇਰੀ
ਕਹਿੰਦੇ ਮੈਂ ਸੁੱਖ ਇਹ ਆਪਣੇ ਮਨ ਸੋਚਦਾ ਕਹਿੰਦਾ ਗੁਰੂ ਸਾਹਿਬ ਨੇ ਨਾਤਾ ਮੰਗ ਲਿਆ ਕੁਦਰਤੀ ਮੇਰੇ ਘਰ ਚ ਲੜਕੀ ਵੀ ਇਹ ਹਾਣ ਪ੍ਰਮਾਣ ਹੈ ਉਹ ਭਾਈ ਨਾਰਾਇਣ ਦਾਸ ਕਹਿਣ ਲੱਗਿਆ ਕਿ ਮੇਰੇ ਘਰ ਚ ਲੜਕੀ ਜਿਹੜੀ ਹੈ ਸਹਿਜਾਦੇ ਦੀ ਉਮਰ ਦੀ ਲੜਕੀ ਹੈ ਮੇਰੀ ਪੁੱਤਰੀ ਹੈ ਤੇ ਬੜੀ ਗੁਰਮੁਖ ਹੈ ਗੁਰਮੁਖ ਸੁਭਾਅ ਵਾਲੀ ਹੈ ਤੇ ਮਹਾਰਾਜ ਨੇ ਨਾਤਾ ਮੰਗਿਆ ਕਿ ਉਹਨਾਂ ਦਾ ਖੜਾ ਹੋ ਕੇ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਨਾ
ਹੰਕਾਰ ਗਰੀਬ ਜੇ ਹੋਏ
ਮਹਾਰਾਜ ਨੇ ਕਿਹਾ ਵੀ ਹੰਕਾਰ ਤੋਂ ਰਹਿਤ ਹੋਵੇ ਤੇ ਗਰੀਬ ਸਿੱਖ ਹੋਵੇ ਕੋਈ ਮੈਨੂੰ ਕੋਈ ਧਨ ਦੀ ਲੋੜ ਨਹੀਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਮੈਨੂੰ ਤਾਂ ਸਿੱਖਾਂ ਦੀ ਲੋੜ ਹੈ ਜਿਹੜੇ ਗੁਰੂ ਨਾਲ ਜੁੜੇ ਹੋਏ ਹਨ
ਨਾਤਾ ਹਮ ਲੈ ਹੈ ਸੋਏ
ਜੇ ਮੈਨੂੰ ਮਹਾਰਾਜ ਗੁਰੂ ਅਰਜਨ ਦੇਵ ਨੇ ਇਹ ਵਚਨ ਕਿਹਾ ਸੀ ਕੋਈ ਗਰੀਬ ਸਿੱਖ ਹੋਵੇ ਨਿਰ ਅਹੰਕਾਰ ਹੋਵੇ ਉਹ ਰਿਸ਼ਤਾ ਦੇਵੇ ਕੋਈ ਸਿੱਖ ਖੜਾ ਹੋ ਕੇ ਮੈਂ ਉਹਦਾ ਰਿਸ਼ਤਾ ਲੈਣਾ ਸਵੀਕਾਰ ਕਰਾਂਗਾ ਪਰ ਮੈਂ ਵੱਡੇ ਹੰਕਾਰੀ ਕਰਦਾ ਰਿਸ਼ਤਾ ਨਹੀਂ ਲਵਾਂਗਾ ਮਹਾਰਾਜ ਨੇ ਕਿਹਾ
ਹੈ
ਸਤਿਗੁਰੂ ਮਹਾਰਾਜ ਨੇ ਵਚਨ ਕਿਹਾ ਹੈ ਤੇ ਉਹ ਸਿੱਖ ਨੇ ਸੁਣ ਲਿਆ ਨਾਰਾਇਣ ਦਾਸ ਨੇ
ਸਫਲੇ ਸੋਏ ਹੋਏ ਨੇ ਹਾਨਾ
ਕਹਿੰਦੇ ਮਹਾਰਾਜ ਦੇ ਬਚਨ ਸਫਲੇ ਨੇ ਕਦੇ ਨਾਸ ਨੀ ਹੋਣ ਵਾਲੇ ਗੁਰੂ ਕੇ ਬਚਨ ਤ੍ਰੈ ਕਾਲ ਸਫਲੇ ਹੁੰਦੇ ਨੇ ਸ਼ਹਿਰ ਫਲਾਂ ਦੇ ਹੁੰਦੇ ਨੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ ਜਿਹੜਾ ਗੁਰੂ ਦੇ ਬਚਨ ਨੂੰ ਕਮਾ ਦੇਵੇ ਤਰ ਜਾਂਦਾ ਹੈ ਕਿਉਂ ਨਾ ਮੈਂ ਖੜਾ ਹੋ ਕੇ ਹੁਣੀ ਕਹਿ ਦੇ ਮਾਂ ਮਨ ਵਿਚ ਇਹਨੇ ਗਿਣਤੀ ਗਿਣੀ ਹੈ ਕਿ ਮੈਂ ਹੁਣੀ ਖੜਾ ਹੋ ਕੇ ਕਿਉਂ ਨਾ ਬੇਨਤੀ ਕਰ ਦੇਣਾ ਸਾਰੇ ਸਮਾਜ ਦੇ ਵਿਚ ਹੀ
ਸਤਿਗੁਰ ਰੱਖ ਲਾਜਾ
ਮੇਰੀ ਲੱਜਾ ਮੇਰੇ ਸਤਿਗੁਰੂ ਮਹਾਰਾਜ ਰੱਖ ਲੈਣਗੇ ਕਿਉਂ ਡਰਦਾ ਵੀ ਕਿ ਗੁਰੂ ਸਾਹਿਬ ਮੈਨੂੰ ਜਵਾਬ ਨਾ ਦੇ ਦੇਣ ਪਰ ਨਾਲ ਕਹਿੰਦੇ ਸਤਿਗੁਰੂ ਵੀ ਲੱਜਾ ਰੱਖਣਗੇ ਜੇ ਮੈਂ ਬੇਨਤੀ ਰੂਪੀ ਬਚਨ ਕਰਾਂਗਾ ਗੁਰੂ ਕੇ ਚਰਨਾਂ ਵਿਚ ਮੇਰੀ ਲੱਜਾ ਮੇਰੀ ਇੱਜ਼ਤ ਗੁਰੂ ਸਾਹਿਬ ਦੀ ਰੱਖਣਾ ਕਰਨਗੇ
ਇਸ ਜਗ ਮੈਂ
ਇਹ ਸਤਿਗੁਰੂ ਮਹਾਰਾਜ ਦੀ ਕਿਰਪਾ ਇਸ ਜਗ ਦੇ ਸੁਖ ਦੇਣ ਵਾਲੀ ਤਾਂ ਹੈ ਹੀ ਹੈ ਇਹ ਸੰਸਾਰ ਸੁਖ ਦਿੰਦੀ ਹੈ
ਤੇ
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਜਿਹੜੇ ਪ੍ਰਲੋਕ ਵਿੱਚ ਹੀ ਦੁੱਖਾਂ ਤੋਂ ਰਹਿਤ ਕਰਦੇ ਨੇ ਉੱਥੇ ਜਾ ਕੇ ਵੀ ਬਚਾਉਂਦੇ ਨੇ ਆਪਣੇ ਸਿੱਖਾਂ ਨੂੰ ਪ੍ਰਲੋਕ ਦੇ ਵਿੱਚ ਵੀ ਲੋਕ ਪ੍ਰਲੋਕ ਦੇ ਮਾਲਕ ਨੇ ਸਤਿਗੁਰੂ ਮਹਾਰਾਜ ਇਸ ਕਰਕੇ ਮੈਂ ਕਿਉਂ ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰ ਲਵਾਂ ਮੇਰੀ ਪੁੱਤਰੀ ਇਹਦੇ ਘਰ ਵਿੱਚ ਆਵੇ ਗੁਰੂ ਸਾਹਿਬ ਦੇ ਮੇਰੀ ਇਹ ਲੋਕ ਚ ਵੀ ਇੱਜ਼ਤ ਬਣ ਆਵੇ ਤੇ ਪ੍ਰਲੋਕ ਚ ਮੇਰੀ ਰੱਖਿਆ ਹੋ ਜਾਵੇ
ਰਾਖੇ ਤਹਾਂ ਸਹਾਇਕ ਹੋਏ
ਜਿਹੜੇ ਦੁੱਖ ਪ੍ਰਲੋਕ ਚ ਮਿਲਦੇ ਨੇ ਉਹਨਾਂ ਦੀ ਰੱਖਿਆ ਕਰਨ ਵਾਸਤੇ ਸਹਾਇਕ ਬਣਦੇ ਨੇ ਸਤਿਗੁਰੂ ਇਹ ਸਾਰੀ ਦੁਨੀਆ ਜਾਣਦੀ ਹੈ ਬਾਤ ਪ੍ਰਗਟ ਹੈ ਸਾਰੇ ਸੰਸਾਰ ਵਿੱਚ ਕਿ ਗੁਰੂ ਸਾਹਿਬ ਜੀ ਲੋਕ ਤੇ ਪ੍ਰਲੋਕ ਦੇ ਸਹਾਇਕ ਨੇ ਉਹ ਲੋਕ ਦੇ ਦੁੱਖਾਂ ਤੋਂ ਵੀ ਬਚਾਉਂਦੇ ਨੇ ਪ੍ਰਲੋਕ ਦੇ ਦੁੱਖਾਂ ਤੋਂ ਵੀ ਬਚਾਉਂਦੇ ਹਨ ਇਸ ਕਰਕੇ ਸਤਿਗੁਰੂ ਮਹਾਰਾਜ ਦਾ ਭਰੋਸਾ ਤੱਕ ਕੇ ਮਨ ਵਿੱਚ ਆਸਾ ਧਾਰਨ ਕੀਤੀ ਹੈ ਗੁਰੂ ਦੇ ਭਰੋਸੇ ਨਾਲ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਆਸਾ ਪੂਰੀ ਕਰਨਗੇ ਮੈਨੂੰ ਭਰੋਸਾ ਹੈ ਮੇਰੀ ਪੁੱਤਰੀ ਦਾ ਰਿਸ਼ਤਾ ਸਵੀਕਾਰ ਕਰਨਗੇ ਮੈਨੂੰ ਭਰੋਸਾ ਹੈ ਭਰੋਸੇ ਦੇ ਵਿੱਚ ਬੜੀ ਸ਼ਕਤੀ ਹੈ ਬੜੀ ਭਾਰੀ ਸ਼ਕਤੀ ਹੈ ਭਰੋਸੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਕੋਈ ਵਰ ਜਿਹਦੇ ਮਨ ਚ ਵਿਸ਼ਵਾਸ ਆ ਜਾਵੇ ਨਾ ਕਹਿ ਮਨ ਵਿਸ਼ਵਾਸ ਪ੍ਰਭ ਆਇਆ ਤੇ ਉਹ ਮਹਾਰਾਜ ਕਹਿੰਦੇ ਜਿਹਦੇ ਮਨ ਵਿਸ਼ਵਾਸ ਆਵੇ ਤੇ ਤਤਕਾਲ ਤੇ ਮਨ ਪ੍ਰਗਟਾਇਆ ਕਹਿੰਦੇ ਤਤਕਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਹਨ ਜਿਹਦੇ ਮਨ ਵਿੱਚ ਵਿਸ਼ਵਾਸ ਆ ਜਾਵੇ ਕਿ ਰਾਮ
ਭਾਈ ਪਾਰੋ ਕੋ ਵਰ ਭਯੋ
ਕਿਉਂਕਿ ਭਾਈ ਪਾਰੋ ਦਾ ਵਰ ਹੈ ਕੀ ਵਰ ਹੈ ਜੀ ਪਗਾਹ ਪੜੋ
ਸ੍ਰੀ ਗੁਰ ਅਮਰਦਾਸ ਜੀ ਦਇਓ
ਭਾਈ ਪਾਰੋ ਨੂੰ ਗੁਰੂ ਅਮਰਦਾਸ ਨੇ ਵਰ ਦਿੱਤਾ ਸੀ ਵਰ ਕੀ ਵਰ ਦਿੱਤਾ ਸੀ ਅੱਗੇ ਦੱਸਣਗੇ
ਗੁਰ ਘਰ ਸੋ ਤੁਮ ਕੁਲ ਕੋ ਨਾਤਾ
ਇਹ ਕਹਿਤਾ ਸੀ ਭਾਈ ਪਾਰੋ ਨੂੰ ਗੁਰੂ ਅਮਰਦਾਸ ਨੇ ਇਹ ਭਾਈ ਪਾਰੋ ਤੁਹਾਡਾ ਨਾਤਾ ਗੁਰੂ ਘਰ ਨਾਲ ਜੁੜ ਗਿਆ ਸਦਾ ਵਾਸਤੇ ਤੁਸੀਂ ਗੁਰੂ ਘਰ ਦੇ ਨਾਲ ਹੀ ਜੁੜੇ ਰਹੋਗੇ ਤੁਹਾਡੀ ਸਾਰੀ ਆਉਣ ਵਾਲੀ ਵੰਸ ਜੁੜੀ ਰਹੇਗੀ ਤੁਹਾਡਾ ਗੁਰੂ ਘਰ ਦੇ ਨਾਲ ਰਿਸ਼ਤਾ ਬਣ ਜਾਵੇਗਾ ਨਾਤਾ ਬਣ ਜਾਵੇਗਾ ਇਹ ਵਚਨ ਭਾਈ ਪਾਰੋ ਨੂੰ ਗੁਰੂ ਅਮਰਦਾਸ ਨੇ ਕਹੇ ਸਨ ਇਹ ਵਚਨ ਯਾਦ ਕਰਦਾ ਭਾਈ ਨਰੈਣ ਦਾਸ ਜੋ ਹੈ ਅੱਗੇ ਹੋਏਗਾ ਸਾਰੇ ਜਗ ਵਿੱਚ ਇਹ ਗੱਲ ਪ੍ਰਗਟ ਹੈ ਕਿ ਭਾਈ ਪਾਰੋ ਨੂੰ ਗੁਰੂ ਅਮਰਦਾਸ ਨੇ ਵਚਨ ਕਹੇ ਸਨ ਇਹ ਸਾਰਿਆਂ ਨੂੰ ਪਤਾ ਇਸ ਗੱਲ ਦਾ ਸੋ ਇਹ ਵਚਨ ਚ ਚੇਤੇ ਕਰਦਾ ਹੈ ਭਾਈ ਨਰੈਣ ਦਾਸ ਜੋ ਹੈ ਮੈਨੂੰ ਲੱਗਦਾ ਵੀ ਕਿ ਉਹ ਜਿਹੜੇ ਗੁਰੂ ਸਾਹਿਬ ਦੇ ਵਚਨ ਨੇ ਸਫਲੇ ਹੋਣ ਦਾ ਸਮਾਂ ਆਏ ਹੈ ਹੁਣ ਗੁਰੂ ਘਰ ਦੇ ਨਾਲ ਨਾਤਾ ਜੁੜੇਗਾ ਇਹ ਮਨ ਭਰੋਸਾ ਕਰਦਾ ਗੱਲਾਂ ਨੂੰ ਚੇਤੇ ਕਰਕੇ ਗੁਰੂ ਅਮਰਦਾਸ ਸਾਹਿਬ ਦੀਆਂ ਜੋ ਭਾਈ ਪਾਰੋ ਨਾਲ ਹੋਈਆਂ ਹਨ ਔਚਕ ਹੀ ਮੰਡਲ ਮੈਂ ਜੋਵਾ ਔਚਕ ਹੀ ਕਹਿੰਦੇ ਚਾਨਚਕ ਹੀ ਮੈਨੂੰ ਦਿਸ ਰਿਹਾ ਹੈ ਕਿ ਇਹ ਨਾਤਾ ਗੁਰੂ ਘਰ ਨਾਲ ਜੁੜੇਗਾ ਇਹਦੇ ਆਦਿਕ ਆਪਣੇ ਮਨ ਵਿਚ ਵਿਚਾਰਾ ਕਰਦਾ ਬੈਠਾ ਬੈਠਾ ਭਾਈ ਨਰੈਣ ਦਾਸ ਜੋ ਹੈ ਡੱਲੇ ਪਿੰਡ ਦੇ ਰਹਿਣ ਵਾਲਾ ਗੁਰੂ ਅਮਰਦਾਸ ਦੇ ਸੇਵਕ ਭਾਈ ਪਾਰੋ ਦਾ ਪੁੱਤਰ ਇਹ ਆਪਣੇ ਮਨ ਚ ਵਿਚਾਰਾਂ ਕਰਦਾ ਹੈ ਸਾਰੇ ਅਸਾਰ ਸਾਰੇ ਆਪਣੇ ਮਨ ਵਿਚ ਨਿਸ਼ਚਾ ਕਰਕੇ ਫਿਰ ਇਸ ਨੇ ਕਿ ਇਹ ਚੰਗੇ ਮਾਰੇ ਦਾ ਸਾਰਾ ਸੋਚ ਕਰਕੇ ਇਹ ਸਾਰੀਆਂ ਗੱਲਾਂ ਨੂੰ ਸੋਚਦਾ ਹੋਇਆ ਖੜਾ ਹੋ ਗਿਆ ਤੇ ਖੜੇ ਹੋ ਕੇ ਜੁਗ ਹਾਥ ਜੁਗ ਕਹਿੰਦੇ ਦੋਵੇਂ ਹੱਥਾਂ ਨੂੰ ਜੋੜ ਕੇ ਗੁਰੂ ਕੇ ਚਰਨਾਂ ਵਿਚ ਖੜ ਗਿਆ ਹੈ ਫਿਰ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਦਾ ਹੈ ਸਤਿਗੁਰੂ ਮਹਾਰਾਜ ਮੈਨੂੰ ਗਰੀਬ ਸਿੱਖ ਜਾਣੋ ਆਪਣੇ ਘਰ ਦਾ ਗੋਲਾ ਜਾਣੋ ਨਾਲੇ ਕਰਕੇ ਗੋਲੇ ਸਮਝੋ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਯੋ ਬੇਨਤੀ ਕਰਦਾ ਮਹਾਰਾਜ ਦੇ ਚਰਨਾਂ ਵਿਚ ਇਹ ਮਹਾਰਾਜ ਮੈਂ ਪਾਰੋ ਦੀ ਵੰਸ ਪੈਦਾ ਹੋਇਆ ਕਿਉਂਕਿ ਭਾਈ ਪਾਰੋ ਮਸ਼ਹੂਰ ਸਿੱਖ ਸੀ ਗੁਰੂ ਸਾਹਿਬ ਦਾ ਗੁਰੂ ਅਮਰਦਾਸ ਦਾ ਬ੍ਰਹਮ ਗਿਆਨੀ ਇਸ ਕਰਕੇ ਸਭ ਜਾਣਦੇ ਸਨ ਗੁਰੂ ਸਾਹਿਬ ਜਾਣਦੇ ਸਨ ਦੱਸਦਾ ਕਿ ਮੈਂ ਪਾਰੋ ਦੀ ਵੰਸ ਵਿਚੋਂ ਹਾਂ ਮੈਂ ਡੱਲੇ ਪਿੰਡ ਦੇ ਰਹਿਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਭਾਈ ਪਾਰੋ ਦੀ ਵੰਸ ਵਿਚੋਂ ਹਾਂ
ਸੁਭ ਖੱਤਰੀ ਹਾਂ ਦਾਸ ਤੁਮਾਰਾ
ਫਿਰ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਕੌਮ ਵੀ ਖੱਤਰੀ ਹੈ ਤੁਹਾਡੇ ਨਾਲ ਮਿਲਦੀ ਜੁਲਦੀ ਤੇ ਤੁਹਾਡੇ ਘਰ ਦਾ ਦਾਸ ਆ ਦਾਸ ਤੁਰੇ ਆਉਂਦੇ ਆ ਪਿੱਛੋਂ ਤੋਂ ਲੈ ਕਰਕੇ
ਉਦਾਰਾ
ਮੇਰੇ ਘਰ ਵਿਚ ਕੋਈ ਮਾਇਆ ਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਕੋਈ ਬਹੁਤਾ ਧਨੀ ਨਹੀਂ ਮੈਂ ਹਾਂ ਕਿ ਗੁਰੂ ਘਰ ਦੇ ਨਾਲ ਜਿਹੜਾ ਨਾਤਾ ਜੁੜਿਆ ਮੈਂ ਬਹੁਤ ਭੋਜਨ ਦੇ ਸਕਦਾ ਹੋਵਾਂ ਇਸ ਕਰਕੇ ਮੈਂ ਗਰੀਬ ਸਿੱਖਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਵੱਡਿਆਂ ਤੋਂ ਲੈ ਕਰਕੇ ਅਸੀਂ ਗੁਰੂ ਦੀ ਸਰ ਚ ਰਹੇ ਹਾਂ ਭਾਈ ਪਾਲ ਹੋ ਰਿਹਾ ਫਿਰ ਉਹ ਦੀਵੰਤ ਰਹਿੰਦੀ ਗਈ ਹੈ ਮੈਂ ਵੀ ਤੁਹਾਡੇ ਚਰਨਾਂ ਵਿਚ ਆਇਆ ਹਾਂ
ਮਮ ਪੁੱਤਰੀ ਕੀ ਲਿਓ ਸਗਾਈ
ਜੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਪੁੱਤਰੀ ਦੀ ਸਗਾਈ ਲੈ ਲਵੋ ਰਿਸ਼ਤਾ ਲੈ ਲਵੋ ਜੇ ਤੁਸੀਂ ਕਿਰਪਾ ਕਰੋ ਦਇਆ ਕਰੋ ਜੀ ਮੇਰੇ ਤੇ ਇਹ ਬਚਨ ਕਹੇ ਹਨ
ਸੰਮਤ ਸਤਤ ਆਰ ਬਲ ਹੋਏ
ਮੇਰੀ ਜਿਹੜੀ ਬੇਟੀ ਹੈ ਉਹਦੀ ਉਮਰ ਹੈ ਸੰਮਤ ਸਤ ਸੱਤ ਸਾਲਾਂ ਦੀ ਹੈ ਸੱਤ ਸਾਲਾਂ ਦੀ ਮੇਰੀ ਪੁੱਤਰੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡਾ ਸਾਹਿਬਜ਼ਾਦਾ ਨੌ ਸਾਲ ਦਾ ਹੈ ਕਿਉਂਕਿ ਪਹਿਲੇ ਜਵਾਨਾਂ ਚ ਬਹੁਤ ਛੋਟੇ ਰਿਸ਼ਤੇ ਕਰਦੇ ਨੇ ਛੋਟੀ ਉਮਰਾਂ ਤੇ ਤੋ ਇਸ ਕਰਕੇ ਮੇਰੀ ਲੜਕੀ ਜਿਹੜੀ ਹੈ ਮੇਰੀ ਪੁੱਤਰੀ ਸੱਤ ਸਾਲ ਦੀ ਹੈ ਮਹਾਰਾਜ ਇਹ ਇਹਦਾ ਰਿਸ਼ਤਾ ਲੈਣਾ ਕਰੋ
ਹਰ ਗੋਬਿੰਦ ਦਾਸੀ ਬਨ ਸੋਏ
ਉਹ ਹਰਗੋਬਿੰਦ ਸਾਹਿਬ ਜੀ ਤੁਹਾਡੇ ਸਾਹਿਬਜ਼ਾਦੇ ਨੇ ਮੈਂ ਚਾਹੁੰਦਾ ਕਿ ਇਹਦੀ ਦਾਸੀ ਬਣ ਜਾਵੇ ਇਹਦੀ ਘਰਵਾਲੀ ਬਣ ਜਾਵੇ ਜਗਤ ਦੀ ਮਾਤਾ ਬਣ ਜਾਵੇ ਮੇਰੀ ਪੁੱਤਰੀ ਇਸ ਕਰਕੇ ਉਹਦੀ ਉਮਰ ਹੁਣ ਸੱਤ ਸਾਲ ਦੀ ਹੈ
ਲਾਜ ਬਿਨਾ ਮੈਂ ਸਭਾ ਮਝਾਰੀ
ਲਾਜ ਤੋਂ ਬਿਨਾਂ ਸ਼ਰਮ ਲਾ ਕੇ ਸਾਰੀ ਮੈਂ ਸਭਾ ਦੇ ਵਿਚ ਆਪਣੀ ਲੜਕੀ ਦਾ ਡੋਲਾ ਪੇਸ਼ ਕਰਨ ਵਾਸਤੇ ਖੜਾ ਹੋਇਆ ਮਹਾਰਾਜ ਕਿਉਂਕਿ ਬੜੀ ਔਖੀ ਗੱਲ ਹੈ ਸਭਾ ਚ ਕਹਿਣੀ ਮੇਰੀ ਲੜਕੀ ਦਾ ਰਿਸ਼ਤਾ ਲਓ ਕੋਈ ਛੋਟੀ ਗੱਲ ਨਹੀਂ ਪਰ ਮਹਾਰਾਜ ਮੈਂ ਤੁਹਾਡੇ ਘਰ ਦਾ ਸਿੱਖ ਹੋਣ ਵਾਸਤੇ ਹੋਣ ਦੇ ਨਾਤੇ ਤੁਹਾਡਾ ਵਚਨ ਹੋਇਆ ਕੋਈ ਸਿੱਖ ਆਪਣੀ ਲੜਕੀ ਦਾ ਰਿਸ਼ਤਾ ਦੇਵੇ ਮੈਂ ਬੇਲੱਜਾ ਹੋ ਕਰਕੇ ਖੜਾ ਹੋ ਗਿਆ ਹਾਂ
ਸਰਦਾ ਸਹਿਤ ਉਚਾਰੀ
ਮੈਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿਚ ਬਹੁਤ ਹੀ ਸਰਦਾ ਨਾਲ ਭਰਿਆ ਹੋਇਆ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਦਾ ਅੱਗੇ ਤੁਹਾਡੀ ਮਰਜ਼ੀ ਸਵੀਕਾਰ ਕਰਨੀ ਨਾ ਕਰਨੀ ਕਿਉਂਕਿ ਬੇਨਤੀ ਕੋਈ ਹੁਕਮ ਨਹੀਂ ਹੁੰਦਾ ਹੈ ਅਰਦਾਸ ਕੋਈ ਹੁਕਮ ਨਹੀਂ ਹੁੰਦਾ ਅਰਦਾਸ ਬੇਨਤੀ ਹੁੰਦੀ ਹੈ ਅਗਲੇ ਦੇ ਚਰਨਾਂ ਚ ਬੇਨਤੀ ਕਰਨੀ ਮੰਨਣੀ ਨਾ ਮੰਨਣੀ ਉਹਦੀ ਮਰਜ਼ੀ ਹੈ ਇਸ ਕਰਕੇ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਨ ਲੱਗਾ ਹਾਂ
ਲਾਜ ਮੋਹੇ ਪਰਵਾਸਾ
ਮੈਨੂੰ ਭਰੋਸਾ ਮੇਰੀ ਲੱਜਾ ਰੱਖੋਗੇ ਮੈਨੂੰ ਭਰੋਸਾ ਹੈ ਮੇਰੀ ਇੱਜ਼ਤ ਬਖਸ਼ੋਗੇ ਮਹਾਰਾਜ ਮੈਨੂੰ ਇਹ ਭਰੋਸਾ ਹੈ
ਜਾਤੇ ਕਹੀ ਆਪਣੀ ਆਸਾ
ਤੇ ਮੈਂ ਆਪਣੀ ਆਸਾ ਜਿਹੜੀ ਮੇਰੇ ਮਨ ਸੀ ਤੁਹਾਡੇ ਚਰਨ ਚ ਕਹਿ ਦਿੱਤੀ ਹੈ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰ ਦਿੱਤੀ ਹੈ ਕਿ ਮੇਰੀ ਪੁੱਤਰੀ ਸੱਤ ਸਾਲ ਦੀ ਹੈ ਤੋ ਨੌ ਸਾਲ ਦਾ ਸਾਹਿਬਜ਼ਾਦਾ ਹੈ ਤੋ ਉਮਰ ਮਿਲਦੀ ਜੁਲਦੀ ਹੈ ਮੈਂ ਤੁਹਾਡੇ ਚਰਨ ਬੇਨਤੀ ਕੀਤੀ ਹੈ
ਸ੍ਰੀ ਅਰਜਨ ਸੁਣ ਭਏ ਪ੍ਰਸੰਨ
ਗੁਰੂ ਅਰਜਨ ਦੇਵ ਜੀ ਮਹਾਰਾਜ ਸੁਣ ਕੇ ਬੜੇ ਪ੍ਰਸੰਨ ਹੋਏ ਹਨ
ਭਲੇ ਸਮੇਂ ਬੋਲਿਓ ਸਿੱਖ ਧੰਨ
ਮਹਾਰਾਜ ਕਹਿੰਦੇ ਧੰਨਤਾ ਦੇ ਯੋਗ ਹੈ ਭਾਈ ਸਿੱਖਾ ਬਹੁਤ ਹੀ ਮੌਕੇ ਤੇ ਬੋਲਿਆ ਸਮੇਂ ਸਿਰ ਬੋਲੇ ਜਦੋਂ ਲੋੜ ਸੀ ਉਦੋਂ ਬੋਲੇ ਹੈ ਔਰ ਐਡੇ ਵੱਡੇ ਗੁਰੂ ਸਿੱਖ ਦੇ ਘਰ ਦੇ ਨਾਲ ਤੇਰਾ ਸੰਬੰਧ ਹੈ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਚ ਆਇਆ ਕਰਦਾ ਸੀ ਭਾਈ ਪਾਰੋ ਤੂੰ ਬਹੁਤ ਹੀ ਸਮੇਂ ਸਿਰ ਬੋਲਿਆ ਧੰਨਤਾ ਦੇ ਯੋਗ ਹੈ ਕਿਉਂਕਿ ਉਹ ਰਿਸ਼ਤਾ ਲੈਣ ਵਾਸਤੇ ਸਾਰਾ ਸਮਾਜ ਜੁੜਿਆ ਹੋਇਆ ਸਾਰੀਆਂ ਤਿਆਰੀਆਂ ਸਿਖਰਾਂ ਤੇ ਨੇ ਸਾਹਿਬਜ਼ਾਦੇ ਦੀ ਤਿਆਰੀ ਕੀਤੀ ਹੋਈ ਹੈ ਚੌਕੀ ਡਾਹੀ ਹੋਈ ਹੈ ਐਨ ਮੌਕੇ ਤੇ ਉਹ ਸੰਗਤ ਦੀ ਚਿੱਠੀ ਪਹੁੰਚੀ ਉਦੋਂ ਮਹਾਰਾਜ ਨੇ ਜਵਾਬ ਦਿੱਤਾ ਕਿ ਇਸੇ ਮੌਕੇ ਤੇ ਕੋਈ ਰਿਸ਼ਤਾ ਕਰੇ ਨਾਲ ਦੀ ਨਾਲ ਬਹੁਤ ਮੌਕੇ ਦੀ ਗੱਲ ਕਹੀ ਤੁਸੀਂ ਕਹਿਣ ਲੱਗੇ ਮਹਾਰਾਜ ਕਹਿੰਦੇ ਹਨ ਤੈਂ ਭਾਈ ਕੋਈ ਗਲਤ ਗੱਲ ਨੀ ਕਹੀ ਹੈ ਤੇਰੀ ਗੱਲ ਕਿਉਂ ਨੀ ਮੰਨਾਂਗੇ ਮਹਾਰਾਜ ਕਹਿਣ ਲੱਗੇ ਤੇ ਤੇ ਬੜੀ ਕਿਰਪਾ ਕੀਤੀ ਹੈ ਤੂੰ ਤੇਰੇ ਤੇ ਕਿਰਪਾ ਹੈ ਗੁਰੂ ਘਰ ਦੀ ਤੂੰ ਬਹੁਤ ਹੀ ਚੰਗੀ ਗੱਲ ਕਹੀ ਹੈ ਮਹਾਰਾਜ ਕਹਿੰਦੇ ਹਨ
ਮੰਗਲ ਨੌਕਾ ਜਿਉਂ ਵਿਚ ਧਾਰ
ਇਹ ਤਾਂ ਮੰਗਲਾਂ ਦੀ ਨੌਕਾ ਭਾਵ ਖੁਸ਼ੀਆਂ ਦੀ ਬੇੜੀ ਧਾਰ ਵਿਚ ਡੁੱਬਣ ਲੱਗੀ ਸੀ ਖੁਸ਼ੀਆਂ ਦੀ ਬੇੜੀ ਗਮਾਂ ਦੇ ਧਾਰਾਂ ਵਿਚ ਡੁੱਬਣ ਲੱਗੀ ਸੀ ਧਨ ਚਾ ਲਈ ਹੈ ਕਿਉਂਕਿ ਖੁਸ਼ੀ ਪਰ ਫੈਮਿਲੀ ਕਾਇਮ ਰਹੇਗੀ ਖੁਸ਼ੀਆਂ ਦੀ ਬੇੜੀ ਔਰ ਗਮਾਂ ਦੇ ਵਿਚ ਪੈਸਾ ਦੇ ਵਿਚ ਔਰ ਸਾਰੇ ਨਰਾਤਾ ਵਿਚ ਡੁੱਬਣ ਲੱਗੀ ਸੀ ਤੈ ਉਸ ਨੂੰ ਬਚਾ ਲਿਆ ਹੈ
ਰੂਪਤ ਹੁਤੀ ਲਗਾਈ ਪਾਰ
ਡੁੱਬਦੀ ਜਾਂਦੀ ਸੀ ਕਹਿੰਦੇ ਇੰਨੀਆਂ ਖੁਸ਼ੀਆਂ ਸੰਗਤਾਂ ਚ ਭਰੀਆਂ ਹੋਈਆਂ ਕਿ ਸਾਹਿਬਜ਼ਾਦੇ ਦਾ ਰਿਸ਼ਤਾ ਹੁੰਦਾ ਵੇਖਾਂਗੇ ਸਾਰੇ ਪਾਸੋਂ ਸੰਗਤਾਂ ਜੁੜੀਆਂ ਹੋਈਆਂ ਇਹ ਜਿਹੜੀ ਖੁਸ਼ੀਆਂ ਦੀ ਬੇੜੀ ਅੱਜ ਗਮਾਂ ਦੇ ਵਿਚ ਡੁੱਬਣ ਲੱਗੀ ਸੀ ਔਰ ਜਿਹੜੀ ਬੜੀ ਖੁਸ਼ੀਆਂ ਦੀ ਬੇੜੀ ਜਿਹੜੀ ਆਸਾ ਦੀ ਬੇੜੀ ਨਿਰਾਸਾ ਡੁੱਬਣ ਲੱਗੀ ਸੀ ਤੈ ਉਹ ਮਝ ਤਾਸ ਤੋਂ ਡੁੱਬਦੀ ਹੁੰਦੀ ਬੰਦੇ ਲਾ ਲਈ ਹੈ।
ਮਹਿਮਾ ਗੁਰਸਿੱਖਣ ਕੀ ਮਹਾ,
ਮਹਿਮਾ ਗੁਰਸਿੱਖਾਂ ਦੀ ਬੜੀ ਭਾਰੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾਂ ਦੀ ਮਹਿਮਾ ਕਹੀ ਨੀ ਜਾਂਦੀ ਹੈ।
ਸਮਤਾ ਕਰ ਸਕੇ ਨਾ ਤਹਾਂ,
ਗੁਰਸਿੱਖਾਂ ਦੀ ਮਹਿਮਾ ਦੀ ਬਰਾਬਰੀ ਕੋਈ ਦੁਨੀਆਂ ਚ ਨਹੀਂ ਕਰ ਸਕਦਾ ਹੈ। ਇਹ ਗੁਰਸਿੱਖਾਂ ਦੀ ਮਹਿਮਾ ਸਭੀ ਮਹਾਨ ਮਹਿਮਾ ਹੈ ਮਹਾਰਾਜ ਕਹਿੰਦੇ ਹਨ।
ਸਤਿਗੁਰ ਕੋ ਸਿੱਖਣ ਸੋ ਮਿਲਾ,
ਗੁਰੂ ਕੇ ਸਿੱਖਾਂ ਦੇ ਨਾਲ ਸਤਿਗੁਰ ਦਾ ਸਦਾ ਹੀ ਮੇਲ ਜੋਲ ਹੁੰਦਾ ਆਇਆ, ਮੇਲਾ ਹੁੰਦਾ ਆਇਆ। ਤੋ ਸਿੱਖ ਤਾਂ ਸਿੱਖਾਂ ਦੇ ਨਾਲ ਹੀ ਗੁਰੂ ਮਿਲਿਆ ਹੋਇਆ ਹੈ ਪਹਿਲੇ ਦਿਨ ਤੋਂ ਲੈ ਕਰਕੇ।
ਸਕਲ ਥਾਨ ਮੈਂ ਹੋਤ ਸੁਹਿਲਾ,
ਗੁਰੂ ਦਾ ਸਿੱਖ ਨਾਲ ਮੇਲ ਸਾਰੀਆਂ ਜਗ੍ਹਾ ਚ ਸੁਖ ਦੇਣ ਵਾਲਾ ਹੈ। ਸਕਲ ਦਾਨ ਥਾਨ ਮੈਂ ਹੋਤ ਸੁਹਿਲਾ, ਤੋ ਇਹ ਲੋਕ ਤੇ ਪ੍ਰਲੋਕ ਵਿੱਚ ਸੁਹਿਲਾ ਕਰਨ ਵਾਲਾ ਹੈ, ਸੁਖ ਦੇਣ ਵਾਲਾ ਹੈ।
ਹੰਕਾਰੀ ਮਨ ਮੁਖ ਨਾਲ ਜੋੜੇ,
ਜਿਹੜੇ ਹੰਕਾਰੀ ਨੇ ਮਨ ਮੁਖ ਮਨ ਦੇ ਮਨ ਮੁਖ ਅੱਗੇ ਚੱਲਦੇ ਨੇ, ਆਪਣੇ ਮਨ ਦੀ ਇੱਛਾ ਨਾਲ ਚੱਲਦੇ ਨੇ, ਕਿਸੇ ਦੀ ਸਿਆਣੀ ਮਤ ਨਹੀਂ ਲੈਂਦੇ, ਗੁਰੂ ਕੀ ਮਤ ਨਹੀਂ ਲੈਂਦੇ, ਉਹਨੂੰ ਕਹਿੰਦੇ ਮਨ ਮੁਖ। ਤੇ ਮਨ ਮੁਖ ਹੰਕਾਰੀ ਹੁੰਦਾ ਕਿ ਮੈਂ ਸਭ ਤੋਂ ਸਿਆਣਾ, ਜੋ ਮੈਂ ਕਹਿੰਦਾ ਮੇਰੀ ਗੱਲ ਠੀਕ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੋ ਹੰਕਾਰੀ ਤੇ ਮਨਮੁਖ ਹਨ,
ਸਤਿਗੁਰ ਸੰਗ ਮੇਲ ਨਾ ਹੋਏ,
ਉਹਨਾਂ ਦਾ ਕਦੇ ਵੀ ਗੁਰੂ ਨਾਲ ਮੇਲ ਨਹੀਂ ਹੁੰਦਾ। ਜਿਹੜਾ ਆਪਣੀ ਮਤ ਚੁੱਕੀ ਫਿਰਦਾ ਗੁਰੂ ਨਾਲ ਮੇਲ ਨਹੀਂ ਕਰ ਸਕਦਾ ਹੈ। ਗੁਰ ਕੀ ਮਤ ਹੁੰਦੇ ਇਹਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ ਭਗਤੀ ਤੋਂ ਬਿਨਾਂ ਆਪਣੇ ਵਾਲ ਨੂੰ ਕਹਾਉਣ ਵਾਲੇ। ਸਹਿਤ ਸਿਆਣਪਾ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ ਨਾਲ ਨਹੀਂ ਚੱਲਦੀ ਗੁਰੂ ਦੀ ਕਿਰਪਾ ਤੋਂ ਬਿਨਾਂ। ਬੜੇ ਬੜੇ ਸਿਆਣੇ ਡੁੱਬ ਜਾਂਦੇ ਨੇ ਗੁਰੂ ਦੀ ਕਿਰਪਾ ਤੋਂ ਬਿਨਾਂ। ਇਹ ਭਾਈ ਉਹਨਾਂ ਦਾ ਮੇਲ ਨਹੀਂ ਜਿਹੜੇ ਮਨਮੁਖੀ ਨੇ। ਜੇ ਕਿਤੇ ਮਿਲ ਜਾਵੇ ਝਗੜੇ ਸ਼ੁਰੂ ਹੁੰਦੇ ਨੇ, ਕਿਉਂਕਿ ਮਨਮੁਖ ਦਾ ਤੇ ਗੁਰਮੁਖ ਦਾ ਮੇਲ ਨਹੀਂ ਬਣਦਾ ਹੈ।
ਗਗਨ ਮਿਲ ਜਾਤ,
ਜਿਵੇਂ ਕਹਿੰਦੇ ਰਬ ਰਾਹੂ ਰਾਹੂ ਕੇਤੁ ਗ੍ਰਹਿ ਨੇ, ਕਹਿੰਦੇ ਉਹ ਸੂਰਜ ਦੇ ਨਾਲ ਮਿਲ ਜਾ ਤਾਂ ਤੁਹਾਨੂੰ ਗ੍ਰਹਿ ਲਾ ਦਿੰਦੇ ਨੇ, ਆਪਸ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਗ੍ਰਹਿਆਂ ਦਾ।
ਸ੍ਰੀ ਨਾਨਕ
ਸੁਖਦਾਈ, ਇਸ ਕਰਕੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਸੁੱਖਾਂ ਦੇ ਦੇਣ ਵਾਲੇ ਗੁਰੂ ਜੀ ਜੋ ਹਨ।
ਸਿੱਖਾਂ ਨਾ ਸੋ ਹਮ ਬਣਤ ਬਣਾਈ,
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖਾਂ ਦੇ ਨਾਲ ਤੁਹਾਡੀ ਬਣੀ ਆਈ ਹੈ, ਉਹ ਤੋਂ ਲੈ ਕੇ ਗੁਰੂ ਤੋਂ ਲੈ ਕੇ ਗੁਰੂ ਨਾਨਕ ਤੋਂ ਲੈ ਕੇ ਫਿਰ ਦੂਜੇ ਤੀਜੇ ਚੌਥੇ ਗੁਰੂ ਤੱਕ, ਤੇ ਹੁਣ ਪੰਜਵੀਂ ਗੱਦੀ ਤੇ ਵੀ ਸਿੱਖਾਂ ਦੇ ਨਾਲ ਮਿਲ ਰਿਹਾ ਗੁਰੂਆਂ ਦਾ। ਕਿਸੇ ਹੰਕਾਰੀ ਨਾਲ ਮੇਲ ਨਹੀਂ ਕੀਤਾ ਗੁਰੂ ਸਾਹਿਬਾਨਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਚਨ ਕਹਿਣਾ ਕੀਤੇ ਹਨ। ਭਾਈ ਜਿਹੜੀ ਸਾਰੀਆਂ ਸੰਗਤਾਂ ਆਈਆਂ ਨੇ, ਜਿਨ੍ਹਾਂ ਦੀ ਇੱਛਾ ਹੈ ਗੁਰੂ ਸਾਹਿਬ ਦੇ ਸਰਨਾਂ ਨੂੰ ਵੇਖਣ ਦੀ ਔਰ ਗੁਰੂ ਘਰ ਦੇ ਖੁਸ਼ੀਆਂ ਨੂੰ ਵੇਖਣ ਦੀ, ਉਹਨਾਂ ਦੀ ਇੱਛਾ ਪੂਰੀ ਕਰ ਭਾਈ, ਆਪਣੀ ਲੜਕੀ ਦਾ ਰਿਸ਼ਤਾ ਦੇ ਕਰਕੇ। ਇਹ ਲਾਤਾ ਮੈਂ ਬੜੇ ਪ੍ਰੇਮ ਦੇ ਨਾਲ ਲੈਣਾ ਕਰਾਂਗਾ, ਮਹਾਰਾਜ ਕਹਿੰਦੇ ਹਨ।
ਟਿੱਕਾ ਹਰ ਗੋਬਿੰਦ ਮਾਤ,
ਤੈ ਭਾਈ ਖੜਾ ਹੋ ਕੇ ਨਾਰਾਇਣ ਦਾਸ ਖੜਾ ਹੋਣ ਤੂੰ, ਗੋਬਿੰਦ ਸਾਹਿਬ ਹਰਗੋਬਿੰਦ ਸਾਹਿਬ ਬੈਠੇ ਨੇ ਚੌਂਕੀ ਤੇ, ਆਪਣੇ ਹੱਥ ਨਾਲ ਤਿਲਕ ਲਾ ਦੇ ਇਸ ਨੂੰ ਤੇਰੀ ਲੜਕੀ ਦੇ ਰਿਸ਼ਤੇ ਦਾ, ਸਾਰੀਆਂ ਸੰਗਤਾਂ ਦੀ ਖੁਸ਼ੀ ਛਾ ਜਾਵੇ।
ਸਮਿਗਰੀ ਜੋ ਸਮਦਾਈ,
ਜਿਹੜੀ ਸਮੱਗਰੀ ਚਾਹੀਦੀ ਸੀ, ਜੋ ਜਿਹੋ ਜਿਹਾ ਸੁਰਵਾਜ ਹੁੰਦਾ ਦੇ ਮੁਤਾਬਕ ਸਾਰੀ ਸਮੱਗਰੀ ਇਕੱਠੀ ਹੋਈ ਹੋਈ ਹੈ।
ਨਾਰਾਇਣ ਦਾਸ ਮੰਗਾਈ,
ਨਾਰਾਇਣ ਦਾਸ ਨੇ ਫਿਰ ਆਪਣੇ ਵੱਲੋਂ ਤੁਰਤ ਮੰਗਾਉਣਾ ਕੀਤੀ ਹੈ, ਕਿਉਂਕਿ ਲੜਕੀ ਰਿਸ਼ਤੇ ਵਾਸਤੇ ਬਾਬਾ ਸਾਹਿਬ ਲੈ ਕੇ ਜਾਂਦੇ, ਕੋਈ ਮਿੱਠੀ ਚੀਜ਼ ਕੋਈ ਹੋਰ ਜੋ ਸਗਨਾਂ ਦੀਆਂ ਚੀਜ਼ਾਂ ਨੇ ਫਲ ਫਰੂਟ ਕੁਝ ਲੈ ਕੇ ਜਾਂਦੇ ਹਾਂ, ਉਹਨੇ ਮੰਗਾਉਣਾ ਕੀਤਾ। ਫਿਰ
ਭਾਈ ਹਰ ਗੋਬਿੰਦ ਕੀ ਝੋਲੀ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਝੋਲੀ ਚ ਆਪਣੀ ਲੜਕੀ ਦਾ ਰਿਸ਼ਤਾ ਪਾ ਦਿੱਤਾ।
ਭਾਈ ਸਭਨ ਕੇ ਖੁਸ਼ੀ ਨਾ ਥੋੜੀ,
ਸਾਰਿਆਂ ਦੇ ਮਨ ਵਿੱਚ ਕੋਈ ਥੋੜੀ ਖੁਸ਼ੀ ਨੀ, ਬੜੀ ਭਾਰੀ ਖੁਸ਼ੀ ਹੈ ਗੁਰਮੁਖ ਪਿਆਰਿਓ। ਤੋ ਕਿਉਂਕਿ ਤੋ ਮੈਂ ਥੋੜੀ ਜਿਹੀ ਗੱਲ ਇਹ ਸੁਣਾ ਜਾਵਾਂ ਕਿ ਭਾਈ ਭਾਰੋ ਕੌਣ ਸੀ। ਭਾਈ ਭਾਰੋ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆਉਂਦਾ ਸੀ ਰੋਜ਼, ਪਹਿਲਾਂ ਆਉਣ ਲੱਗਿਆ ਭਾਈ ਥੱਲੇ ਪਿੰਡ ਤੋਂ ਹੱਥ ਜੋੜ ਕੇ ਖੜਾ ਹੈ, ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਬਖਸ਼ੋ ਤੁਹਾਡੀ, ਮਹਾਰਾਜ ਨੇ ਚਰਨ ਪਾਉ ਦੇ ਕੇ ਸਿੱਖੀ ਬਖਸ਼ੀ। ਫਿਰ ਆਇਆ ਮਹਾਰਾਜ ਸੱਚੇ ਪਾਤਸ਼ਾਹ ਨਾਮ ਸਿਮਰ ਬਖਸ਼ੋ, ਮਹਾਰਾਜ ਕਹਿੰਦੇ ਭਾਈ ਨਾਮ ਸਿਮਰਤਨ ਦੇਣਾ ਕੀਤਾ, ਸਿਮਰਨ ਚੱਲ ਪਿਆ। ਫਿਰ ਆਏ ਕਹਿੰਦੇ ਮਹਾਰਾਜ ਥੋੜਾ ਚੱਲਦੇ, ਬਹੁਤਾ ਦਿਓ ਹੋਰ। ਮਹਾਰਾਜ ਕਹਿੰਦੇ ਚੰਗਾ ਭਾਈ ਸਵਾਸ ਸਵਾਸ ਚੱਲੇ, ਕੰਮ ਸਵਾਸ ਸਵਾਸ ਮੈਨੂੰ ਕਰਿਆ ਕਰੇਗਾ, ਜਿਤਨੇ ਸਾਹ ਆਉਣਗੇ ਉਹਨਾਂ ਨਾਲ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਚੱਲੇਗਾ, ਬਖਸ਼ਿਸ਼ ਹੋ ਗਈ, ਚੱਲ ਪਿਆ। ਫਿਰ ਆਇਆ ਮਹਾਰਾਜ ਦੇ ਚਰਨਾਂ ਵਿੱਚ, ਆਪ ਆਈ ਪਾਲ ਹੁਣ ਕਿਵੇਂ ਆਏ ਮਹਾਰਾਜ ਸੱਚੇ ਪਾਤਸ਼ਾਹ ਸਿਮਰਨ ਹੋਰ ਬਖਸ਼ਿਸ਼ ਕਰੋ ਥੋੜਾ ਹੈ ਸਬਰ ਨਹੀਂ ਆਉਂਦਾ ਰੱਜ ਨਹੀਂ ਆਉਂਦਾ ਸਾਚੇ ਨਾਮ ਕੀ ਲੱਗ ਗਿਆ ਕਹਿੰਦੀ ਭੁੱਖ ਲੱਗੀ ਹੈ ਮਹਾਰਾਜ ਰਾਜੇ ਨਹੀਂ ਆਉਂਦਾ ਹੈ ਮਹਾਰਾਜ ਕਹਿੰਦੇ ਚੰਗਾ ਹੁਣ ਭਾਈ ਤੇਰੇ ਰੋਮ ਰੋਮ ਚ ਸਿਮਰਨ ਹੋ ਗਿਆ ਰੋਮ ਰੋਮ ਜਿੰਨੇ ਵੀ ਰੋਮ ਕੂਪ ਨੇ ਸਾਰੇ ਤੇਰੇ ਸਿਮਰਨ ਕਰਨਗੇ ਸਾਰਿਆਂ ਵਿਚ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਏ ਰੋਮ ਰੋਮ ਚੱਲ ਪਿਆ ਸਿਮਰਨ ਕਥ ਦੀ ਬਾਤ ਨਹੀਂ ਹੈ ਗੁਰਮੁਖ ਪਿਆਰੇ ਕੋਈ ਰੋਮਾਂ ਚੋਂ ਆਵਾਜ਼ ਨਹੀਂ ਆਉਂਦੀ ਜਿਨ੍ਹਾਂ ਦੀ ਕਿਸੇ ਦੀ ਅਵਸਥਾ ਹੈ ਇਹ ਉਹਨਾਂ ਨੂੰ ਪਤਾ ਕੋਈ ਐਸਾ ਹਰ ਆਉਂਦਾ ਸਿਮਰਨ ਦਾ ਜੀਭ ਤੋਂ ਸਾਰਾ ਲੁਕਦਾ ਨਹੀਂ ਫਿਰ ਰੋਮਾਂ ਵਿਚ ਡਿੱਗਣ ਲੱਗ ਜਾਂਦਾ ਜਿਵੇਂ ਕਾਲਾ ਛੋਟਾ ਹੋਵੇ ਪਾਣੀ ਬਹੁਤਾ ਹੋਵੇ ਨਾ ਫਿਰ ਪਿੱਛੋਂ ਜ਼ਿਆਦਾ ਆ ਜਾਵੇ ਉਹ ਪਿੱਛੇ ਡਿੱਗਣ ਜਾਂਦਾ ਆ ਪਿੱਛੇ ਜੇ ਅਖਬਾਰ ਚ ਖਬਰ ਛੱਪੀ ਉਹ ਸੱਚੀ ਹੋਈ ਉਹ ਗੱਲ ਚੇਤੇ ਆਈ ਕਹਿੰਦੇ ਅਮਰੀਕਾ ਨੇ ਵੀ ਜਾਨਵਰ ਫੜਿਆ ਸਮੁੰਦਰ ਚੋਂ ਉਹ ਜਾਨਵਰ ਦੇਖਣ ਸੂਰ ਵਰਗਾ ਹੈ ਪਰ ਬੰਦੇ ਦੀਆਂ ਨਕਲਾਂ ਕਰਦੇ ਸਾਰੀਆਂ ਤੇ ਬੋਲਦੇ ਕਹਿੰਦੇ ਹੱਥ ਹੈ ਬੋਲਣ ਚੁੱਪ ਨਹੀਂ ਹੁੰਦਾ ਬੋਲੀ ਜਾਂਦਾ ਕਹਿੰਦੇ ਉਹਨਾਂ ਨੇ ਫੜਿਆ ਵੀ ਦੇਖਾ ਕੈਸਾ ਹੈ ਜਾਨਵਰ ਇਹ ਬੋਲਣ ਨੂੰ ਆਉਂਦਾ ਸੀ ਉਹਦੀ ਟੇਪ ਭਰ ਕੇ ਬੋਲਣ ਦੀ ਤੇ ਉਹਦਾ ਮੂੰਹ ਜ਼ੋਰ ਨਾਲ ਬੰਨਤਾ ਵੀ ਹੁਣ ਦੇਖਾ ਭਲਾ ਕੀ ਕਰੂਗਾ ਜਦੋਂ ਮੂੰਹ ਬੰਨਤਾ ਉਹਦੇ ਮੂਹਰੇ ਟੇਪ ਰੱਖਦੀ ਬੋਲਣ ਵਾਲੀ ਕਿਉਂਕਿ ਇੱਕ ਨੂੰ ਦੇਖ ਕੇ ਦੂਜਾ ਬੋਲਦਾ ਸੀ ਉਹ ਜਦੋਂ ਮੂੰਹ ਮੂਹਰੇ ਟੇਪ ਰੱਖੀ ਉਹਦੇ ਸੁਣੀ ਉਸਨੂੰ ਬੋਲਣਾ ਚਾਹਿਆ ਜ਼ੋਰ ਨਾਲ ਮੂੰਹ ਬੰਨਿਆ ਸੀ ਦੋ ਵਾਰੀ ਬੋਲਣਾ ਚਾਹਿਆ ਜ਼ੋਰ ਲਾਇਆ ਉਹਨੇ ਚਾਰ ਵਾਰੀ ਬੋਲਣਾ ਚਾਹਿਆ ਪੰਜਵੀਂ ਸੱਤਵੀਂ ਵਾਰ ਕਹਿੰਦੇ ਸਾਰੇ ਰੋਮਾਂ ਚੋਂ ਆਵਾਜ਼ ਨਿਕਲਣ ਲੱਗ ਚੋ ਜਿੰਨੇ ਰੋਮ ਚੋਂ ਜਾਂਦੇ ਸਾਰਿਆਂ ਦੇ ਵਿੱਚੋਂ ਆਵਾਜ਼ ਨਿਕਲਣ ਲੱਗ ਗਈ ਹੈਰਾਨ ਹੋ ਗਏ ਦੇਖ ਕੇ ਜਿੰਨੇ ਰੋਮ ਤੇ ਕਾਲੇ ਨੂੰ ਖੜੇ ਹੋ ਗਏ ਸਾਰੇ ਰੋਮਾਂ ਦੇ ਵਿੱਚੋਂ ਉਹ ਆਵਾਜ਼ ਆ ਗਈ ਜਾਨਵਰ ਦੀ ਤੋ ਇਹ ਤੋਂ ਸਿੱਧ ਹੁੰਦਾ ਹੈ ਕਿ ਅੱਜ ਉਹ ਸੈਂਸ ਨੇ ਪਰਖ ਕਰਕੇ ਉਸ ਨੂੰ ਮੰਨਿਆ ਕਿਉਂ ਸੈਂਸ ਉਹ ਚੀਜ਼ ਨੂੰ ਮੰਨਦੀ ਹੈ ਜਿਹੜੀ ਸਾਹਮਣੇ ਵੇਖੇ ਜਿਹੜਾ ਵਿਗਿਆਨ ਹੈ ਉਹ ਚੀਜ਼ ਨੂੰ ਮੰਨਦਾ ਜਿਹੜੀ ਅੱਖਾਂ ਨਾਲ ਦਿਸਦੀ ਹੈ ਪਰ ਜਿਹੜਾ ਧਰਮ ਹੈ ਉਹ ਅੱਖਾਂ ਤੇ ਨਹੀਂ ਖੜਾ ਉਹ ਕੰਨਾਂ ਤੇ ਖੜਾ ਸੁਣ ਕੇ ਮੰਨਣਾ ਪੈਂਦਾ ਦਿਖਾਉਣ ਵਾਸਤੇ ਕੁਛ ਨਹੀਂ ਇੱਥੇ ਪਹਿਲੀ ਵਾਰ ਪਹਿਲਾਂ ਕੰਨਾਂ ਤੋਂ ਸੁਣ ਕੇ ਯਕੀਨ ਕਰਨਾ ਪਵੇਗਾ ਤੇ ਫਿਰ ਉਹ ਜੋ ਯਕੀਨ ਕੀਤਾ ਹੈ ਉਹਦੇ ਮੁਤਾਬਕ ਉਸ ਵਾਹਿਗੁਰੂ ਨੂੰ ਚੇਤੇ ਕਰਨਾ ਪਵੇਗਾ ਕਮਾਈ ਕਰਨੀ ਪਵੇਗੀ ਉਹ ਬਾਅਦ ਚ ਅੱਖਾਂ ਨਾਲ ਦਿਸੇਗਾ ਭਾਵ ਕਹਿਣ ਤੋਂ ਕਿ ਵਿਗਿਆਨ ਅੱਖਾਂ ਤੇ ਖੜਾ ਹੈ ਧਰਮ ਕੰਨਾਂ ਤੇ ਖੜਾ ਇਹਨਾਂ ਦਾ ਫਰਕ ਹੈ ਦੋਵਾਂ ਦਾ ਅਗੋ ਦੀ ਹੁਣ ਵਿਗਿਆਨ ਨੇ ਦੇਖਿਆ ਜਾਨਵਰ ਪਕੜਿਆ ਜਾਨਵਰ ਉਹ ਜਾਨਵਰ ਦੇ ਸਾਰੇ ਰੋਮ ਖੜੇ ਹੋਏ ਸਾਰੇ ਰੋਮਾਂ ਚੋਂ ਆਵਾਜ਼ ਸ਼ੁਰੂ ਹੋ ਗਈ ਇਸੇ ਤਰ੍ਹਾਂ ਹੀ ਕਿਸੇ ਅਭਿਆਸੀ ਦੇ ਜਦੋਂ ਸਿਮਰਨ ਦਾ ਹੜ ਆਉਂਦਾ ਜੀਵ ਥੋੜੀ ਰਹਿ ਜਾਂਦੀ ਹੈ ਫਿਰ ਕੰਮ ਕਰਨ ਨੂੰ ਫਿਰ ਉਹ ਪਿੱਛੇ ਸਾਰੇ ਜਿੰਨੇ ਵੀ ਰੋਮ ਨੇ ਸਾਰੇ ਸਿਮਰਨ ਕਰਨ ਲੱਗ ਜਾਂਦੇ ਹਨ ਵਾਹਿਗੁਰੂ ਦਾ ਸਿਮਰਨ ਆਉਂਦਾ ਔਰ ਐਸਾ ਹੁੰਦਾ ਐਸੀ ਐਸੀ ਕਈ ਬਹੁਤ ਇਤਿਹਾਸ ਜ਼ਿਕਰ ਆਉਂਦੇ ਨੇ ਕਿਤੇ ਨਰੰਗਾ ਜਾ ਰਿਹਾ ਤੁਰਿਆ ਮਜਨੂੰ ਦੇ ਟੱਲੇ ਕੋਲ ਉੱਥੇ ਸਰਬੰਦ ਫਕੀਰ ਹੈ ਸੂਫੀ ਫਕੀਰ ਉਹ ਆਪਣੀ ਮਸਤੀ ਚ ਪਰਮਾਤਮਾ ਨੂੰ ਯਾਦ ਕਰਦਾ ਹੈ ਅੱਲਾਹੂ 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 ਐਸੀ ਡੁਘਾਈ ਚੋਂ ਬੋਲ ਰਿਹਾ ਉਹਦੇ ਰਸੀ ਪਕੜੇ ਹੋ ਗਏ ਜਦੋਂ ਦਿਲ ਚੋਂ ਬੋਲੇ ਫਿਰ ਕੱਲਾ ਹੀ ਵਧੀਆ ਆਵਾਜ਼ਾਂ ਪੈਦਾ ਹੋਈ ਰਸਮਈ ਬੜਾ ਰਸ ਬਣਿਆ ਹੋਇਆ ਬੜਾ ਆਨੰਦ ਬਣਿਆ ਹੋਇਆ ਨਰੰਗਾ ਕਹਿੰਦਾ ਕੌਣ ਹੈ ਇੱਥੇ ਕਹਿੰਦੇ ਮਹਾਰਾਜ ਉਹ ਸਰਬੰਦ ਫਕੀਰ ਹੈ ਜਿਹਨੂੰ ਤੁਸੀਂ ਉੱਦੇ ਉੱਥੇ ਪਰਨਾ ਦਿੱਤਾ ਸੀ ਨੰਗਾ ਖੜਾ ਸੀ ਜਿਹੜਾ ਉੱਥੇ ਜਿਹਨੇ ਤੁਹਾਨੂੰ ਜਾ ਕੇ ਕਿਲੇ ਚ ਕਿਹਾ ਸੀ ਫਿਰ ਤੁਹਾਡੇ ਕੋਲ ਪਹੁੰਚਿਆ ਬੁਲਾਇਆ ਸੀ ਤੁਸੀਂ ਬਈ ਤੂੰ ਨੰਗਾ ਖੜਿਆ ਤੈਨੂੰ ਇਹ ਪਰਨਾ ਦਿੱਤਾ ਫਿਰ ਤੇ ਉੱਤੇ ਲਿਆ ਫਿਰ ਵੀ ਅੱਗੇ ਸਾਥ ਦਿੱਤਾ ਤੇ ਤੂੰ ਕਰਦਾ ਕੀ ਹੈ ਕਿਉਂ ਇਸ ਤਰ੍ਹਾਂ ਨੰਗਾ ਖੜਾ ਹੈ ਔਰ ਆਪ ਜੀ ਨੂੰ ਕਿਹਾ ਸੀ ਉਸਨੇ ਕਹਿੰਦਾ ਧਰਤੀ ਦਾ ਸਦਾ ਗੰਦਗੀ ਨੂੰ ਹੈ ਕਦੇ ਪੁੱਤਾਂ ਨੂੰ ਕੋਈ ਢਕਦਾ ਮੇਰੇ ਚ ਗੰਦਾ ਪਰ ਕਦੇ ਹੈ ਹੀ ਢਕਦੀ ਕੀ ਲੋੜ ਹੈ ਕਿੱਥੇ ਕਿਹੜੀ ਚੀਜ਼ ਗੰਦਾ ਪੈਂਦੀ ਹੈ ਮੇਰੇ ਵਿਚੋਂ ਸਾਰਾ ਗੰਦਾ ਪਾਣ ਨਿਕਲ ਗਿਆ ਹੈ ਕਦੇ ਫੁੱਲਾਂ ਨੂੰ ਕੋਈ ਢਕਦਾ ਨਹੀਂ ਹੈ ਢਕੀ ਕੀ ਕਹਿੰਦੇ ਗੰਦਗੀ ਪਰਦਾ ਸਦੇ ਗੰਦਗੀ ਤੇ ਹੁੰਦਾ ਪਰ ਪਰਦਾ ਜਿੰਨੀ ਗੰਦਗੀ ਜ਼ਿਆਦਾ ਉਹਨਾਂ ਜ਼ਿਆਦਾ ਪਰਦਾ ਹੁੰਦਾ ਇਹ ਵੀ ਖਿਆਲ ਕਰਨਾ ਕਹਿੰਦੇ ਕਦੇ ਫੁੱਲਾਂ ਨੂੰ ਕੋਈ ਢਕਦਾ ਹੈ ਕਹਿੰਦੇ ਆਹ ਚਲੋ ਫਿਰ ਪਤਾ ਦੇਖੀਏ ਬੜਾ ਕਹਿੰਦੇ ਆਨੰਦ ਨਾਲ ਬੋਲ ਰਹੇ ਹੁਣ ਕਹਾਂ ਗਿਆ ਇੱਕੋ ਦਾ ਕੁੱਤਾ ਪਾਲਿਆ ਸੀ ਉਹ ਪੈ ਗਿਆ ਸੀ ਵੱਢਣ ਵਾਸਤੇ ਗੁੱਸੇ ਚ ਹੋ ਗਿਆ ਤੇ ਉਹ ਗਿਆ ਜਦੋਂ ਦਰਸ਼ਨ ਕਰਨ ਵਾਸਤੇ ਸੁਣਨ ਵਾਸਤੇ ਕਿ ਕੈਸਾ ਬੋਲ ਰਿਹਾ ਪਰ ਦੁਰਸ ਸੀ ਕੁੱਤਾ ਪੈ ਗਿਆ ਵੱਢਣ ਵਾਸਤੇ ਬੜਾ ਤਕੜਾ ਕੁੱਤਾ ਰੱਖਿਆ ਤੇ ਜਾ ਕੇ ਕਹਿਣ ਲੱਗਿਆ ਕਹਿੰਦਾ ਓਏ ਫਕੀਰਾਂ ਨੇ ਕੁੱਤੇ ਕੀ ਕਰਨੇ ਮੈਂ ਆਇਆ ਤੇਰੇ ਦਰਸ਼ਨ ਕਰਨ ਵਾਸਤੇ ਮੇਰੇ ਕੋਈ ਫਕੀਰ ਹੈ ਜਾਣ ਕਰਕੇ ਤੇ ਤੈਂ ਕੁੱਤਾ ਕਿਉਂ ਰੱਖਿਆ ਇੱਥੇ ਉਹ ਜਦੋਂ ਬਹੁਤੇ ਬੋਲਿਆ ਉਹ ਕਹਿੰਦਾ ਨਰੰਗਿਆ ਗੱਲ ਸੁਣ ਲੈ ਕੁੱਤਾ ਰੱਖਿਆ ਕੁੱਤਿਆਂ ਨੂੰ ਵਧਣ ਵਾਸਤੇ ਤੇਰੇ ਵਰਗੇ ਕੁੱਤੇ ਨਾ ਆ ਜਾਣ ਕਿਤੇ ਤੇਰੇ ਵਰਗੇ ਕੁੱਤਿਆਂ ਨੂੰ ਰੋਕਣ ਵਾਸਤੇ ਕੁੱਤੇ ਹੀ ਚਾਹੀਦੇ ਕਿਉਂਕਿ ਬੇਪਰਵਾਹ ਚੀਜ਼ ਹੈ। ਫਿਰ ਗੁੱਸੇ ਚ ਆ ਕੇ ਚਲਿਆ ਤਾਂ ਗਿਆ, ਉਹਦੇ ਨਾਲ ਸੀਰ ਮਗਰ ਸੀਰ ਕੀਤਾ ਤੇ ਉਹਦੇ ਵੀ ਰੋਂਦਾ ਰੋਂਦਾ ਜੋ ਅੱਲਾਹ ਹੂ ਚੱਲ ਰਿਹਾ ਸੀ। ਤੋ ਐਸੇ ਐਸੇ ਗੁਰਮੁਖ ਪਿਆਰੇ ਹੋਏ ਨੇ ਭਾਈ ਪਾਲੋ ਆਇਆ ਕਦੇ ਰੋਮ ਰੋਮ ਤੋਂ ਸਿਮਰ ਹੋਏਗਾ ਭਾਈ, ਫੇਰ ਗਿਆ ਘਰ ਚ ਉਸ ਦਿਨ ਫੇਰ ਆ ਗਿਆ ਮਹਾਰਾਜ ਹੋਰ ਕਿਰਪਾ ਕਰੋ। ਮਹਾਰਾਜ ਕਹਿੰਦੇ ਹੁਣ ਸਾਰੇ ਤੱਤਾਂ ਤੇ ਤੈਨੂੰ ਸਿਮਰ ਦੀ ਆਵਾਜ਼ ਆਵੇਗੀ। ਪੰਜ ਤੱਤ ਨੇ ਸਰ ਹੋਰ ਕਦ ਦੁਨੀਆਂ ਦੇ ਉੱਤੇ ਤਰਸ ਪਾ ਤਾਰਿਆ ਕਾਸੇ ਮੇਰੀ ਜਿੰਦੜੀਏ ਸਭ ਹਰਾ ਨਾਮ ਧਿਆਵੇ ਰਾਮ। ਸਾਰੇ ਤੱਤੂ ਨਾਮ ਦੀਆਂ ਆਵਾਜ਼ ਆਉਣਗੀਆਂ, ਨਾਮ ਦੀਆਂ ਆਵਾਜ਼ ਆਉਣਗੀਆਂ। ਇਹ ਵੀ ਇਹੋ ਜਿਹੀ ਅਵਸਥਾ ਬਣ ਗਈ, ਆਨੰਦ ਵਧਿਆ ਹੋਇਆ ਆਇਆ ਆਨੰਦ ਫੇਰ ਗੁਰੂ ਸਾਹਿਬ ਦੇ ਚਰਨਾਂ ਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਆਇਆ ਭਾਈ ਪਾਲੋ? ਹੁਣ ਕਹਿੰਦੇ ਜੀ ਆਓ ਜੀ ਦਰਸ਼ਨ ਕਰਨ ਵਾਸਤੇ, ਕੋਈ ਚਾਹਨਾ ਆਇਆ? ਕਹਿੰਦੇ ਹਾਂਜੀ ਹੈ। ਦਸ ਕਾਹਦੀ ਹੈ? ਕਹਿੰਦੇ ਸਿਮਰਨ ਹੋਰ ਦਿਓ ਅਜੇ ਵੀ ਥੋੜਾ। ਮਹਾਰਾਜ ਕਹਿੰਦੇ ਹੁਣ ਪਰਿਉ ਪਰ ਕੇਸੀ ਇਸ਼ਨਾਨ ਕਰਕੇ ਆ ਤੈਨੂੰ ਚੌਥਾ ਗੁਰੂ ਬਣਾਈਏ। ਹੁਣ ਹੋਰ ਤੇ ਸਿਮਰਨ ਦੀ ਹੱਦ ਮੁੱਕ ਗਈ ਹੈ, ਹੁਣ ਤੈਨੂੰ ਚੌਥਾ ਗੁਰੂ ਬਣਾਈਏ। ਚਰਨਾਂ ਚ ਮੱਥਾ ਟੇਕ ਕੇ ਢਹਿ ਪਿਆ ਮਹਾਰਾਜ, ਮੈਂ ਤਾਂ ਸਿੱਖ ਚ ਜਿਹੜੀ ਸਿੱਖੀ ਚ ਆਨੰਦ ਹੈ ਨਾ, ਉਹ ਮੈਂ ਗੁਰੂ ਚ ਨਹੀਂ ਸਮਝਦਾ। ਗੁਰੂ ਤੇ ਦੁੱਖਾਂ ਦੀ ਪੰਡ ਕੋਈ ਹੋਰ ਚੱਕ ਸਕਦਾ, ਮੇਰੇ ਚ ਸਮਰਥਾ ਨਹੀਂ ਹੈ। ਕਿਉਂਕਿ ਐਸ ਵਾਰ ਨਹੀਂ ਹੈ ਗੁਰੂਪਣਾ, ਇਹਦਾ ਸੰਸਾਰ ਦੇ ਸਾਰੇ ਦੁੱਖ ਆਪਣੀ ਚੋਰੀ ਚ ਪਾਉਣੇ ਨੇ। ਮਹਾਰਾਜ ਮੈਂ ਸਿੱਖੀ ਦਾ ਆਨੰਦ ਭੋਗ ਰਿਹਾ, ਗੁਰੂ ਨਹੀਂ ਬਣਦੇ ਯੋਗ ਹੈ। ਫਿਰ ਮਹਾਰਾਜ ਕਹਿੰਦੇ ਨਾ ਭਾਈ ਪਾਲੋ ਹੋਣੇ ਹੋ ਕਰ, ਤੂੰ ਇੱਥੋਂ ਡੱਲੇ ਚਲੇ ਜਾ ਆਪਣੇ ਪਿੰਡ ਦੇ ਵਿੱਚ, ਉੱਥੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸਰੀਰ ਛੱਡ ਦੇ। ਉਧਰੋਂ ਮੈਂ ਵੀ ਸਰੀਰ ਦਾ ਤਿਆਗ ਕਰਨਾ ਆਪਣੇ ਦਾ। ਆਪਾਂ ਦੋਵੇਂ ਗੁਰੂ ਰਾਮਦਾਸ ਦੇ ਹਿਰਦੇ ਚ ਖਹਿ ਕੇ ਗੁਰਸਿੱਖੀ ਦਾ ਗੁਰੂ ਦਾ ਪ੍ਰਚਾਰ ਕਰਾਂਗੇ। ਇਸ ਤਰ੍ਹਾਂ ਕੀਤਾ ਸੁਣੇ ਜਾ ਕੇ ਪਿੰਡ ਚ, ਸੰਤਾਂ ਨੇ ਇਕੱਠਾ ਕੀਤਾ ਕਿ ਗੁਰੂ ਦਾ ਹੁਕਮ ਹੈ, ਮੈਂ ਆਪਣਾ ਸਰੀਰ ਛੱਡਣਾ, ਮੇਰਾ ਇਸ ਤਰ੍ਹਾਂ ਸੰਸਕਾਰ ਕਰਿਓ। ਸਾਰਾ ਪਿੰਡ ਇਕੱਠਾ ਕਰਕੇ ਜੋਸ਼ਾ ਦਾ ਭੋਗ ਪਾ ਕੇ ਸਰੀਰ ਛੱਡ ਗਿਆ ਸੀ। ਇਹ ਉਹਦੀ ਪੁੱਤਰੀ ਹੈ ਜਿਹਦਾ ਰਿਸ਼ਤਾ ਕਰ ਰਹੇ ਨੇ ਅੱਜ। ਭਾਈ ਨਰੈਣ ਦਾਸ ਦਾ ਪੁੱਤਰ ਹੈ, ਐਸੇ ਘਰ ਦੀ ਪੁੱਤਰੀ ਹੈ ਜਿਹੜਾ ਐਡਾ ਬ੍ਰਹਮ ਗਿਆਨੀ ਪਰਿਵਾਰ ਸੀ ਔਰ ਬ੍ਰਹਮ ਗਿਆਨੀ ਦਾ ਪਿਤਾ ਸੀ। ਉਸ ਘਰ ਦੀ ਪੁੱਤਰੀ ਦਾ ਰਿਸ਼ਤਾ ਗੁਰੂ ਸਾਹਿਬ ਨੂੰ ਤਿਲਕ ਲਾਇਆ ਹੈ,
ਮਸਤਕ ਟੀਕਾ
ਮੱਥੇ ਵਿੱਚ ਟਿੱਕਾ ਲਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਪਣੀ ਲੜਕੀ ਦੇ ਸਗਨ ਦਾ।
ਅਛਤ ਸਹਿਤ ਵਿਆਜਤ ਨੀਕਾ,
ਅਛਤ ਵਿੱਚ ਚੌਲ ਪਾ ਕੇ ਟਿੱਕਾ ਲਾਉਣ ਨੂੰ ਅਛਤ ਕਹਿੰਦੇ ਨੇ। ਭਾਵ ਉਹ ਚੌਲ ਪਾ ਕੇ ਹਲਦੀ ਕਿਸੇ ਦਾ ਟਿੱਕਾ ਲਾ ਦਿੱਤਾ ਹੈ। ਕੇਸਰ ਤੇ ਤਿਲ ਕੇਸਰ ਦਾ ਤਿਲਕ ਲਾ ਕਰਕੇ ਗੁਰੂ ਸਾਹਿਬ ਦੇ ਮੱਥੇ ਵਿੱਚ
ਜਿਸਕੇ
ਮੰਡਲ ਆਏ, ਭਾਵ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਬੈਠੇ ਹਨ।
ਅਛਤ ਜਨ ਸਸ ਕਲਾ,
ਇਉਂ ਲੱਗਦਾ ਜਿਹੜਾ ਕਹਿੰਦੇ ਇਹ ਸੂਰ ਚੰਦਰਮਾ ਆਪਣੀ ਸਾਰੀਆਂ ਕਲਾ ਲੈ ਕੇ ਆ ਗਿਆ ਹੈ।
ਗਨ ਤਰਾਸ ਰਾਹੂ ਤੇ ਪਾਏ,
ਕਹਿੰਦੇ ਇਉਂ ਲੱਗਦਾ ਜਿਵੇਂ ਕਹਿੰਦੇ ਚੰਦਰਮਾ ਇੱਥੇ ਆ ਗਿਆ ਹੋਵੇ, ਰਾਹੂ ਵਿੱਚ ਡਰਦਾ ਹੋਇਆ। ਐਸਾ ਸੁੰਦਰ ਮਾਹੌਲ ਬਣਿਆ ਹੋਇਆ, ਗੁਰੂ ਸਾਹਿਬ ਜੀ ਚੰਦਰਮਾ ਵਾਂਗੂ ਸੋਭ ਰਹੇ ਨੇ, ਸਿੱਖ ਸੰਗਤਾਂ ਤਾਰਿਆਂ ਵਾਂਗੂ ਖਿੜੀਆਂ ਹੋਈਆਂ ਪ੍ਰਕਾਸ਼ੀਆਂ ਹੋਈਆਂ ਨੇ। ਉਸ ਮੌਕੇ ਦਾ ਅਲੰਕਾਰ ਬਣੇ ਭਾਈ ਸਾਹਿਬ ਨੇ, ਐਸੇ ਸੋਹਣੇ ਲੱਗ ਰਹੇ ਨੇ ਬੈਠੇ।
ਤਨ ਤਨ ਸਭ ਸਭਾ ਪਖਾਨਾ,
ਸਾਰੀ ਸੰਗਤ ਨੇ ਤਨ ਤਨ ਕਿਹੜਾ ਕੀਤਾ ਵੀ, ਬੜਾ ਤਨ ਤਨ ਗੁਰੂ ਮਹਾਰਾਜ ਦੇ ਘਰ ਵਿਚ ਬੜੀ ਕਿਰਪਾ ਹੋਈ ਹੈ, ਸਗਾਈ ਹੋਈ ਹੈ। ਸਾਰੀਆਂ ਸੰਗਤਾਂ ਨੇ ਤੇ ਗੁਰੂ ਸਾਹਿਬ ਨੇ ਨਰਾਇਣ ਦਾਸ ਦਾ ਬੜਾ ਸਨਮਾਨ ਕੀਤਾ, ਬੜਾ ਪ੍ਰੇਮ ਨਾਲ ਸਤਿਕਾਰ ਕੀਤਾ ਹੈ।
ਹਰੀਚੰਦ ਇੱਕ ਖੱਤਰੀ ਔਰ,
ਇੱਕ ਹੋਰ ਹਰੀਚੰਦ ਨਾਮੇ ਖੱਤਰੀ ਹੈ, ਉਹ ਵੀ ਇੱਥੇ ਬੈਠਾ ਸਭਾ ਦੇ ਵਿਚ।
ਲੰਮ ਗੋਤ ਬੈਠੋ ਕਿਸ ਠੌਰ,
ਲੰਮ ਗੋਤ ਲੰਮ ਲੰਮ ਗੋਤ ਖੱਤਰੀ ਦਾ ਗੋਤ ਹੈ ਨਾ, ਤੋ ਇਹਦਾ ਗੋਤ ਹੈ ਲੰਮ ਤੇ ਖੱਤਰੀ ਹਰੀਚੰਦ, ਇਹ ਵੀ ਵਿਚ ਬੈਠਾ ਹੈ। ਉਹਨੂੰ ਦੇਖ ਕਰਕੇ ਨਰਾਇਣ ਦਾਸ ਨੂੰ ਰਿਸ਼ਤਾ ਕਰਦੇ ਨੂੰ ਵੇਖ ਕੇ ਉਹਨੇ ਵਿਚਾਰ ਕੀਤੀ ਆਪਣੇ ਮਨ ਵਿਚ, ਇਸੂ ਚੰਗੀ ਕਾਲ ਕੀ ਗੁਰੂ ਸਾਹਿਬ ਨੇ ਕਿਹਾ ਮੇਰੇ ਪੁੱਤਰ ਨੂੰ ਕੋਈ ਰਿਸ਼ਤਾ ਕਰੇ।
ਮਮਕਾਰ ਸੁਤਾ ਸੋ ਅਰਪਣ ਕਰੋ,
ਮੇਰੇ ਘਰ ਜਿਹੜੀ ਪੁੱਤਰੀ ਹੈ ਮੈਂ ਵੀ ਅਰਪਣ ਕਰਦਿਆਂ ਗੁਰੂ ਸਾਹਿਬ ਨੂੰ, ਮੈਂ ਵੀ ਅਰਪਣ ਕਰਦਿਆਂ ਆਪਣੀ ਪੁੱਤਰੀ ਹਰੀਚੰਦ ਕਹਿਣ ਲੱਗਾ। ਆਹ ਸਮਾਂ ਜਿਹੜਾ ਬਹੁਤ ਵਧੀਆ, ਮੈਂ ਉਚਿਤ ਹੈ, ਯੋਗ ਹੈ ਇਹ ਸਮਾਂ, ਮੈਂ ਵੀ ਆਪਣੀ ਪੁੱਤਰੀ ਦਾ ਰਿਸ਼ਤਾ ਕਰ
ਦੇਵਾਂ।
ਹੋ ਕਰਕੇ ਉਸਨੇ ਬੇਨਤੀ ਕਰਤੀ ਹਰੀਚੰਦ ਖੱਤਰੀ ਨੇ, ਤੋ ਲੰਮ ਗੋ ਦਾ ਖੱਤਰੀ ਹੈ, ਇਹਨੇ ਵੀ ਖੜੀ ਹੋ ਕੇ ਖੜਾ ਹੋ ਕੇ ਬੇਨਤੀ ਕੀਤੀ ਹੈ।
ਸੰਪਤ ਕੀ ਦੋਹਤਾ
ਹੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਜਿਹੜੀ ਦੋਹਤਾ ਹੈ ਦੁਆ ਸੰਪਤੀ 2 ਸਾਲ ਦੀ ਹੈ। ਹੁਣ ਮੈਂ ਵੀ ਆਪਣੀ ਲੜਕੀ ਦਾ ਰਿਸ਼ਤਾ ਦੇਣਾ ਚਾਹੁੰਦਾ ਹਾਂ।
ਉਹ ਮੈਂ ਚਾਹੋ ਦਿਓ ਤੁਮ ਪਾਸੀ।
ਮੇਰੀ ਇੱਛਾ ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਵੀ ਇੱਛਾ ਜਾਗੀ ਹੈ ਮਨ ਵਿੱਚ ਕਿ ਮੈਂ ਵੀ ਆਪਣੀ ਪੁੱਤਰੀ 2 ਸਾਲ ਦੀ ਜਿਹੜੀ ਤੁਹਾਡੇ ਘਰ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ।
ਗੋਬਿੰਦ ਕੀ ਬਣ ਹੈ ਦਾਸੀ।
ਮੈਂ ਚਾਹੁੰਦਾ ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਪੁੱਤਰੀ ਹਰਗੋਬਿੰਦ ਸਾਹਿਬ ਦੀ ਦਾਸੀ ਬਣੇ, ਤੋ ਜਗਤ ਦੀ ਮਾਤਾ ਬਣੇ। ਮੈਂ ਵੀ ਚਾਹੁੰਦਾ ਹਰੀਚੰਦ ਕਹਿਣ ਲੱਗਾ।
ਆਪ ਅਨਾਥਨ ਕੇ ਹੋ ਨਾਥਾ।
ਆਪ ਮਹਾਰਾਜ ਸੱਚੇ ਪਾਤਸ਼ਾਹ ਬੇਆਸਰਿਆਂ ਦੇ ਆਸਰੇ ਹੋ। ਅਨਾਥ ਹੁੰਦਾ ਬੇਆਸਰਾ, ਨਾਥ ਹੁੰਦਾ ਆਸਰਾ, ਮਾਲਕ ਬੇਮਾਲਕਿਆਂ ਦੇ ਮਾਲਕ ਹੋ ਮਹਾਰਾਜ ਸੱਚੇ
ਪਾਤਸ਼ਾਹ। ਜੋਰ ਜਗ ਹਾਥ।
ਇਸ ਕਰਕੇ ਮਹਾਰਾਜ ਜੋਰ ਜੁਗ ਹਾਥ ਜੁਗ ਹੋਣਾ ਤੇ ਮੈਂ ਦੋਵੇਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਦਾ ਤੁਹਾਡੇ ਚਰਨਾਂ ਚ ਕਿ ਮੇਰੀ ਪੁੱਤਰੀ ਦਾ ਰਿਸ਼ਤਾ ਵੀ ਸਵੀਕਾਰ ਕਰੋ।
ਨੀਚੇ ਅੰਗੀਕਾਰ ਸਗਾਈ।
ਮੇਰੀ ਸਗਾਈ, ਮੇਰਾ ਸਗਨ, ਮੇਰੀ ਪੁੱਤਰੀ ਦਾ ਅੰਗੀਕਾਰ ਕਰੋ ਮਹਾਰਾਜ। ਇਹ ਬੇਨਤੀ ਕਰਦਾ ਹਰੀਚੰਦ ਖੱਤਰੀ।
ਮਨ ਵਚ ਕਰਮ ਤੇ ਮੈਂ ਸਰਨਾਈ।
ਮਹਾਰਾਜ ਮੈਂ ਤੁਹਾਡੇ ਚਰਨਾਂ ਤੇ ਮਨ ਕਰਕੇ, ਵਚਨ ਕਰਕੇ, ਕਰਮ ਕਰਕੇ, ਕਿਉਂਕਿ ਤਿੰਨੇ ਚੀਜ਼ਾਂ ਹੁੰਦੀਆਂ ਨੇ ਗੁਰੂ ਨੂੰ ਅਰਪਣ ਕਰਨ ਵਾਲੀਆਂ। ਮਨ ਕਰਕੇ ਮਨ ਗੁਰੂ ਨੂੰ ਅਰਪਣ ਕਰ ਦੇਣਾ, ਵਚਨ ਕਰਕੇ ਮੂੰਹ ਚੋਂ ਬੋਲ ਜਿਹੜਾ ਹੈ ਗੁਰੂ ਦੇ ਅਨੁਕੂਲ ਕਹਿਣਾ, ਤੇ ਤਨ ਕਰਕੇ ਗੁਰੂ ਦੇ ਅਰਪਣ ਹੋ ਜਾਣਾ। ਸੋ ਇਹ ਹੀ ਅਰਪਣਤਾ ਹੈ ਸਭ ਤੋਂ ਵੱਡੀ। ਅਸੀਂ ਤਨ ਕਰਕੇ ਗੁਰੂ ਨੂੰ ਅਰਪਣਾ, ਬਚਨ ਕਰਕੇ ਵੀ ਤੇ ਮਨ ਕਰਕੇ ਵੀ। ਮਾਫ ਕਰਨਾ ਸਾਰੀ, ਮੈਂ ਹੀ ਵਿੱਚ ਹਾਂ ਤੁਹਾਡੇ, ਮੈਂ ਵੱਖਰਾ ਨਹੀਂ, ਮੈਂ ਵੀ ਵਿੱਚ ਹੀ ਹਾਂ ਕਿ ਗੁਰੂ ਨੂੰ ਅਰਪਣ ਦਿੱਤੇ ਇਹ ਤਿੰਨੇ ਕਰਮਾਂ ਕਰਕੇ ਹੋ ਗਏ ਨਾ, ਗੁਰੂ ਨੇ ਉਦੋਂ ਹੀ ਮੇਰਾ ਪਾਰ ਕਰ ਲਿਆ। ਅਜੇ ਅਸੀਂ ਤਨ ਕਰਕੇ ਗੁਰੂ ਦੇ ਚਰਨਾਂ ਚ ਹਾਜ਼ਰ ਹਾਂ, ਮਨ ਕਰਕੇ ਨਹੀਂ। ਕਦੇ ਕਦੇ ਬਚਨ ਕਰਕੇ ਹਾਜ਼ਰ ਹੋ ਜਾਂਦੇ ਹਾਂ, ਪਰ ਉਹ ਬਾਹਰ ਜਾ ਕੇ ਨਹੀਂ, ਇੱਥੇ ਭੁੱਲ ਜਾਂਦੇ ਹਾਂ। ਸਾਡੇ ਬਚਨਾਂ ਚ ਗੁਰੂ ਹੋ ਗਏ, ਸਾਡੇ ਮਨ ਚ ਗੁਰੂ ਹੋ ਗਏ, ਸਾਡੇ ਤਨ ਗੁਰੂ ਦੇ ਚਰਨਾਂ ਚ ਹਾਜ਼ਰ ਹੋਵੇ, ਉਹ 1 ਮਿੰਟ ਨਹੀਂ ਲੱਗਦਾ, ਅੱਧਾ ਮਿੰਟ ਨਹੀਂ ਲੱਗਦਾ, ਮੇਰਾ ਪਾਠ ਹੋ ਜਾਏ ਕਰੋਗੇ। ਤੋ ਦਮ ਕਰਾ ਲਈ ਜਾਓ ਕਰੋ ਹਾਜ਼ਰ ਹਜ਼ੂਰ ਖੁਲਾਏ। ਕਬੀਰ ਕਹਿੰਦਾ ਇੱਕ ਦਮ ਰੋ ਕੇ ਗੁਰੂ ਕੇ ਚਰਨ ਚ ਆਓ ਤੁਸੀਂ, ਉਸੇ ਟਾਈਮ ਮੇਰਾ ਪਾਠ। ਇਸ ਕਰਕੇ ਗੁਰੂ ਦੇ ਚਰਨਾਂ ਵਿੱਚ ਕਹਿੰਦੇ ਮਹਾਰਾਜ ਮੈਂ ਮਨ ਕਰਕੇ ਵੀ, ਬਚਨ ਕਰਕੇ ਵੀ, ਕਰਮ ਕਰਕੇ ਵੀ। ਕਰਮ ਕੀ ਹੈ? ਜੋ ਕਰਨਾ, ਤਨ ਨਾਲ ਜੋ ਕਰਮ ਕਰਨਾ, ਜੋ ਮਨ ਦਾ ਕਰਨਾ ਹੈ, ਮਨ ਦੇ ਪੁਰਨੇ ਗੁਰੂ ਕੇ, ਔਰ ਮੂੰਹ ਵਿੱਚ ਗੱਲ ਗੁਰੂ ਦੀ, ਤੇ ਤਨ ਕਰਕੇ ਗੁਰੂ ਦਾ ਸੇਵਾ ਕਰਨੀ, ਇਹ ਤਿੰਨੇ ਕਰਮ ਨੇ। ਮੈਂ ਤਿੰਨਾ ਕਰਕੇ ਗੁਰੂ ਕੇ ਚਰਨਾਂ ਤੇ ਹਾਜ਼ਰ ਹਾਂ।
ਸ੍ਰੀ ਅਰਜਨ ਸੁਣ ਕੇ ਸਿੱਖ ਬੇਨਤੀ।
ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੀ ਬੇਨਤੀ ਸੁਣ ਕਰਕੇ,
ਪ੍ਰੇਮ ਵਸ ਤਰ ਸਭ ਗਿਣਤੀ।
ਸਾਰੀਆਂ ਗਿਣਤੀਆਂ ਚੱਲ ਕੇ ਕੀ ਕਹਿਣਗੇ ਸੰਗਤਾਂ? ਮਹਾਰਾਜ ਪ੍ਰੇਮ ਦੇ ਵਸੀਕਾਰ ਹੋ ਗਏ ਨੇ, ਪ੍ਰੇਮ ਦੇ ਬੰਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ।
ਮੰਨਿਓ ਬਾਕ ਇਹ ਪੀ ਲੈ ਲਿਓ।
ਮਹਾਰਾਜ ਕਹਿੰਦੇ ਭਾਈ ਤੂੰ ਵੀ ਕਰਦੇ। ਮਹਾਰਾਜ ਨੇ ਕਹਿਤਾ ਮਤਲਬ ਵੀ ਕਿ ਤੂੰ ਵੀ ਆਪਣੀ ਪੁੱਤਰੀ ਦਾ ਕਰਦੇ ਰਿਸ਼ਤਾ, ਤੇਰਾ ਵੀ ਸਵੀਕਾਰ ਕਰਾਂਗੇ। ਮਹਾਰਾਜ ਕਹਿੰਦੇ ਹਨ
ਆਸਾ ਸਿੱਖਣ ਕੀ ਪੂਰੇ ਹੋ।
ਮੈਂ ਸਿੱਖਾਂ ਦੀ ਆਸਾ ਪੂਰੀ ਕਰਦਾ, ਤੂੰ ਵੀ ਕਰਦੇ ਆਪਣੀ ਪੁੱਤਰੀ ਦਾ ਰਿਸ਼ਤਾ।
ਲੈਣਾ ਦੇਣਾ ਸਾਥ ਹਮਾਰੇ।
ਤੇ ਲੈਣਾ ਦੇਣਾ ਸਾਥ ਹਮਾਰੇ, ਜਿਹੜਾ ਦੇਣਾ ਦੇਣਾ ਸਭ ਸਿੱਖਾਂ ਦਾ ਸਾਡੇ ਨਾਲ ਜੋ ਹੈ ਉਹ ਆਸਾ ਪੂਰੀ ਕਰਦੇ ਹਨ। ਮਹਾਰਾਜ ਕਹਿੰਦੇ ਹਨ
ਗੁਰਸਿੱਖਣ ਕੀ ਸਾਂਝ ਉਦਾਰੇ।
ਕਿਉਂਕਿ ਗੁਰਸਿੱਖਾਂ ਦੀ ਸਾਂਝ ਗੁਰੂ ਘਰ ਦੇ ਨਾਲ ਬੜੀ ਵੱਡੀ ਲੱਗੀ ਹੈ, ਪਹਿਲਾਂ ਪੂਰੀ ਆਉਂਦੀ ਹੈ।
ਹਰੀ ਚੰਦ ਤਬ ਹੋਏ ਨਜ਼ਦੀਕਾ।
ਹਰੀ ਚੰਦ ਖੱਤਰੀ ਫਿਰ ਨੇੜੇ ਹੋ ਗਿਆ, ਮਹਾਰਾਜ ਦਾ ਵਚਨ ਸੁਣ ਕਰਕੇ ਨੇੜੇ ਆਇਆ ਹੈ।
ਦਇਓ ਸਗਨ ਅਰ ਕਾਟਿਓ ਟੀਕਾ।
ਉਹਨੇ ਵੀ ਕੇਸਰ ਦਾ ਟਿੱਕਾ ਆਪਣੀ ਲੜਕੀ ਦਾ ਨਾਂ ਦਿੱਤਾ। ਇਸ ਲੜਕੀ ਦਾ ਨਾਂ ਸੀ ਮਾਤਾ ਮਰਵਾਹੀ, ਤੋ ਪਹਿਲੀ ਸੀ ਮਾਤਾ ਦਮੋਦਰੀ, ਕਿਉਂਕਿ 3 ਵਿਆਹ ਸੀ ਗੁਰੂ ਮਹਾਰਾਜ ਦੇ, 3ਜੀ ਮਾਤਾ ਨਾਨਕੀ ਜੀ ਸਨ, 3 ਸਨ ਮਹਾਰਾਜ ਦੇ। ਤੋ ਇਹ ਮਾਤਾ ਮਰਵਾਹੀ ਦੇ ਪਿਤਾ ਹਰੀਚੰਦ ਨੇ ਉਹਨੇ ਵੀ ਟਿੱਕਾ ਲਾ ਦਿੱਤਾ ਹੈ, ਆਪਣੇ ਸਗਨ ਲਾ ਦਿੱਤਾ ਹੈ ਗੁਰੂ ਸਾਹਿਬ ਨੂੰ।
ਲੋਕ ਹਜ਼ਾਰ ਹੋ ਅਦਭੁਤ ਹੀਰੇ।
ਲੋਕ ਬਹੁਤ ਸਾਰੇ ਖੁਸ਼ ਹੋਏ ਕਿ ਇੱਕ ਰਿਸ਼ਤੇ ਦੇ ਮਗਰ ਇੱਕ ਹੋਰ ਰਿਸ਼ਤਾ ਹੋ ਗਿਆ, ਇੱਕ ਤਾਜ਼ਾ ਸੀ 2 ਹੋ ਗਏ ਨੇ। ਪਹਿਲਾਂ ਤਾਂ ਲੋਕਾਂ ਨੂੰ ਚਿੰਤਾ ਹੋ ਗਈ ਨਾ ਕੀ ਬਣੇਗਾ, ਅਸੀਂ ਖੁਸ਼ੀਆਂ ਵੇਖਣ ਆਏ ਸੀ, ਅਸੀਂ ਆਨੰਦ ਵੇਖਣ ਆਏ ਸੀ, ਅਸੀਂ ਗੁਰੂ ਘਰ ਉਤਸਵ ਕਰਨ ਵਾਸਤੇ ਆਏ ਸੀ, ਨਰਾਤੇ ਬੁਲਾਂਗੇ ਜਾਂ ਚੰਦੂ ਦੀ ਕੁੜੀ ਦਾ ਰਿਸ਼ਤਾ ਬੋਲਿਆ, ਪਰ ਇੱਕ ਦੀ ਥਾਂ 2 ਹੋ ਗਏ। ਬਹੁਤ ਜ਼ਿਆਦਾ ਖੁਸ਼ੀਆਂ ਚੱਲੀਆਂ ਹਨ।
ਸਭ ਕੇ ਉਮ ਗਿਓ ਆਨੰਦ ਵਡੇਰੇ।
ਸਾਰਿਆਂ ਦੇ ਮਨ ਵਿੱਚ, ਸਿੱਖਾਂ ਦੇ ਮਨ ਵਿੱਚ, ਸੇਵਕਾਂ ਦੇ ਮਨ ਵਿੱਚ, ਰਿਸ਼ਤੇਦਾਰਾਂ ਦੇ ਮਨ ਵਿੱਚ ਬਹੁਤ ਹੀ ਖੁਸ਼ੀ ਛਾ ਗਈ ਹੈ।
ਰਹੇ ਪਰਸ ਪਰ ਚੌਂਪ ਵਧਾਈ।
ਆਪਸ ਮੇਂ ਗੱਲਾਂ ਕਰਦੇ ਨੇ, ਮਿਲ ਮਿਲ ਕੇ ਚੌਂਪ ਵਧਾ ਕੇ ਚਾਹ ਨਾਲ ਗੱਲਾਂ ਕਰਦੀਆਂ ਸੰਗਤਾਂ ਰਿਸ਼ਤੇਦਾਰ ਆਦਿਕ ਇੱਕ ਦੀ ਤਿਆਗ ਕੀਤਾ ਸੀ ਦੋ ਆ ਗਈਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਸਗਾਈਆਂ ਇੱਕ ਰਿਸ਼ਤਾ ਹੋਇਆ ਸੀ ਦੋ ਆ ਗਏ ਹਨ
ਸਤਿਗੁਰ ਕੇ ਘਰ ਕਮੀ ਨਾ ਕੋਈ
ਗੁਰੂ ਦੇ ਘਰ ਵਿੱਚ ਕਮੀ ਹੈ ਕੋਈ ਗੁਰੂ ਦੀ ਦੁਨੀਆਂ ਦਾ ਮਾਲਕ ਹੈ ਤਾਂ ਜਿੰਨਿਆਂ ਨੂੰ ਚਾਹੇ ਉਹ ਨਹੀਂ ਆ ਸਕਦੇ ਨੇ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਮਰਜ਼ਾਦਾ ਦੇ ਵਿੱਚ ਨੇ ਫਿਰ ਵੀ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਹਿੰਦੇ ਗੁਰੂ ਦੇ ਘਰ ਵਿੱਚ ਕੋਈ ਘਾਟਾ ਨਹੀਂ ਕਿਸੇ ਚੀਜ਼ ਦਾ ਵੀ
ਚੰਦੂ ਤੇ
ਚੰਦੂ ਹੈ ਕਹਿੰਦੇ ਧਨੀ ਹੋਵੇਗਾ ਜੋ ਮਰਜ਼ੀ ਹੋਵੇਗਾ ਰਾਜ ਦੀ ਸ਼ਕਤੀ ਹੋਵੇਗੀ ਮਰਜ਼ੀ ਹੋਵੇਗੀ ਸੰਗਤਾਂ ਕਹਿੰਦੀਆਂ ਹਨ
ਨੈਨੋ ਦੇਣ ਹਜ਼ਾਰ ਨਕੇਰਾ
ਗੁਰੂ ਸਾਹਿਬ ਦੇ ਘਰ ਵਿੱਚ ਹਜ਼ਾਰ ਹੀ ਲੈਣ ਦੇਣ ਰੋਜ਼ ਹੁੰਦਾ ਹੈ ਗੁਰੂ ਦੇ ਘਰ ਵਿੱਚ ਨਿਤਾ ਪ੍ਰਤੀ ਮਾਇਆ ਦੇ ਢੇਰ ਲੱਗਦੇ ਨੇ ਤੇਰੀ ਮਾਇਆ ਆਉਂਦੀ ਹੈ ਗੁਰੂ ਦੇ ਘਰ ਵਿੱਚ ਵੀ ਜੇ ਉਹਦੇ ਘਰ ਨਾਤਾ ਹੋ ਜਾਂਦਾ ਗੁਰੂ ਸਾਹਿਬ ਦਾ ਉਹਦੇ ਘਰ ਵਿੱਚ ਰਿਸ਼ਤਾ ਹੋ ਜਾਂਦਾ ਕਦੇ ਨਾ ਕਦੇ ਬੜਾ ਪੱਧਰ ਹੋਣਾ ਸੀ ਕਲੇਸ਼ ਹੋਣਾ ਸੀ ਕੋਈ ਨਾ ਕੋਈ ਛੜ ਚੜਾਈ ਤੱਕ ਨੌਬਤ ਆ ਜਾਣੀ ਸੀ ਮਨ ਕਰੇ ਕਿਉਂਕਿ ਅਹੰਕਾਰੀ ਦੀ ਪੂਰੀ ਅਹੰਕਾਰ ਦੀ ਭਰੀ ਹੋਣੀ ਸੀ ਸੇਵਾ ਭਾਵਨਾ ਨਹੀਂ ਹੋਣੀ ਸੀ ਉਹਦੇ ਵਿੱਚ ਕਿਉਂਕਿ ਸ਼ਾਹੋ ਦੀਵਾਨੀ ਤੇ ਅਹੰਕਾਰਾ ਉਹ ਬਾਦਸ਼ਾਹ ਦਾ ਦੀਵਾਨ ਹੈ ਦੀਵਾਨਗੀ ਕਰਦਾ ਉਹਦੀ ਇਸ ਕਰਕੇ ਅਹੰਕਾਰ ਦਾ ਭਰਿਆ ਹੋਇਆ ਸੱਤਾ ਹੈ ਉਹਦੇ ਕੋਲ ਕਦੇ ਨਾ ਕਦੇ ਬੋਲ ਨਾਲ ਵਿਗਾੜ ਪੈ ਜਾਣਾ ਸੀ ਗੁਰੂ ਘਰ ਦੇ ਨਾਲ
ਸਹੇ ਨਾ ਗੁਰੂ ਬਾਕ ਹੰਕਾਰੀ
ਗੁਰੂ ਸਾਹਿਬ ਕਦੇ ਅਹੰਕਾਰੀ ਦੇ ਬਚਨ ਨਹੀਂ ਸਹਿਣ ਕਰਦੇ ਹਨ ਸੱਚੇ ਪਾਤਸ਼ਾਹ ਗੁਰੂ ਜੀ ਚੰਦੂਰ ਦੇ ਅਸਰਦਾ ਧਾਰੀ ਚੰਦੂ ਨੇ ਆਪਣੇ ਮਨ ਵਿੱਚ ਅਸਰਦਾ ਧਾਰਨ ਕੀਤੀ ਹੈ ਭਾਵ ਸਰਧਾ ਨਹੀਂ ਹੈ ਨਿਸਰਧਕ ਹੈ ਸਰਧਾ ਤੋਂ ਹੀਣਾ ਹੈ ਭਾਵਨਾ ਤੋਂ ਹੀਣਾ ਹੈ ਗੁਰੂ ਨੂੰ ਗੁਰੂ ਨਹੀਂ ਜਾਣਦਾ ਆਪਣੇ ਮਨ ਨੂੰ ਬੰਦਾ ਸਮਝਦਾ ਇੱਕ ਕਿ ਜਿਵੇਂ ਮੈਂ ਆਪਣੇ ਨਾਲ ਤੁਲਨਾ ਕਰਦਾ ਗੁਰੂ ਦੀ ਪਤਨੀ ਨੂੰ ਨਹੀਂ ਜਾਣਦਾ ਹੈ ਕਿ ਉਹਦੇ ਕੋਲ ਕਿੰਨੀ ਸ਼ਕਤੀ ਹੈ ਇਹ ਸੰਗਤਾਂ ਗੱਲਾਂ ਕਰਦੀ ਨੇ ਚੰਗਾ ਹੋ ਗਿਆ ਕਹਿੰਦੇ ਹੁਣ ਹੀ ਟੰਟਾ ਮੁੱਕ ਗਿਆ ਨਹੀਂ ਗਾਹ ਚੜਨਾ ਸੀ ਤਾਂ ਹੋਰ ਉਹਦੀ ਧਨ ਜਾ ਉਹਦੀ ਕੁੜੀ ਦਾ ਨਾਤਾ ਨਹੀਂ ਲਿਆ ਗੁਰੂ ਸਾਹਿਬ ਨੇ ਚੰਗਾ ਹੀ ਕੀਤਾ ਹੈ ਕਹਿੰਦੇ ਦੇਖੋ ਕਿੰਨੀ ਛੇਤੀ ਦੇ ਨਾਲ ਦੋ ਰਿਸ਼ਤੇ ਹੋ ਗਏ ਉਹ ਨਹੀਂ ਸੰਗ ਦੇ ਵਿੱਚ ਹੀ ਦੋ ਰਿਸ਼ਤੇ ਹੋ ਗਏ ਹਨ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੂੰ ਇਸ ਤਰ੍ਹਾਂ ਖੁਸ਼ੀ ਦੇ ਨਾਲ ਪਰਸਪਰ ਜਾਂ ਆਪਣੇ ਮਿਲ ਕੇ ਗੱਲਾਂ ਕਰਦੇ ਹਨ
ਜਨ
ਗਨ
ਰੰਕਨ ਸੁਰਤਰ
ਲੀਓ ਇਹ ਖੁਸ਼ੀ ਪਛਾ ਗਈ ਜਿਵੇਂ ਕਿਸੇ ਕੰਗਾਲ ਨੂੰ ਸੁਰਤਰ ਸੁਰਤਰ ਨਾਮ ਹੈ ਕਹਿੰਦੇ ਸੁਰ ਨਾਮ ਹੈ ਦੇਵਤਿਆਂ ਦਾ ਤਰ ਨਾਮ ਹੈ ਬ੍ਰਿਸ਼ ਦਾ ਉਹ ਜਿਹੜਾ ਹੈ ਦੇਵਤਿਆਂ ਦਾ ਬ੍ਰਿਸ਼ ਕਲਪ ਜੋ ਇੰਦਰ ਦੇ ਨਾਲ ਲੱਗਿਆ ਰਾਜਧਾਨੀ ਵਿੱਚ ਉਹਦੇ ਥੱਲੇ ਜਾ ਕੇ ਸਾਰੀਆਂ ਕਲਪਨਾ ਪੂਰੀਆਂ ਹੁੰਦੀਆਂ ਨੇ ਮੰਗਾਂ ਪੂਰੀਆਂ ਹੁੰਦੀਆਂ ਨੇ ਉਹਨੂੰ ਸੁਰਤਲ ਕਹਿੰਦੇ ਨੇ ਦੇਵਤਿਆਂ ਦਾ ਦਰਖਤ ਉਹਦੇ ਥੱਲੇ ਬਹਿ ਕੇ ਉਹਦੇ ਫਲ ਖਾ ਕੇ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ ਕਹਿੰਦੇ ਉਹ ਖੁਸ਼ੀ ਜਾਗੇ ਜਿਵੇਂ ਕਿਸੇ ਕੰਗਾਲ ਨੂੰ ਮਿਲ ਗਿਆ ਹੋਵੇ ਜਿਵੇਂ ਕਿਸੇ ਗਰੀਬ ਨੂੰ ਕਿਸੇ ਕੰਗਾਲ ਨੂੰ ਕਹਿੰਦੇ ਉਹ ਸੁਰਤਲ ਮਿਲ ਗਿਆ ਹੋਵੇ ਕਲ ਵਿੱਚ ਮਿਲ ਗਿਆ ਹੋਵੇ ਕਹਿੰਦੇ ਜਦੋਂ ਕਿਸੇ ਨੇ ਇਸ ਤਰ੍ਹਾਂ ਕਿਸੇ ਇਹ ਕਲਪ ਜਿਹੜਾ ਕੀਤਾ ਇਹਦੀ ਖੁਸ਼ੀ ਚਾਹੀ ਹੈ ਜਿਵੇਂ ਇੱਕ ਗਰੀਬ ਨੂੰ ਬਹੁਤ ਸਾਰਾ ਧਨ ਮਿਲ ਕੇ ਖੁਸ਼ੀ ਹੋ ਜਾਂਦੀ ਹੈ ਜਿਵੇਂ ਗਰੀਬ ਨੂੰ ਸੁਰਤਲ ਦੇਵਤਿਆਂ ਦਾ ਦਰਖਤ ਜਿਹਦੇ ਨਾਲ ਮਨੋਕਾਮਨਾ ਪੂਰੀ ਹੁੰਦੀ ਹੈ ਮਿਲ ਜਾਵੇ ਕਿਸੇ ਕੰਗਾਲ ਨੂੰ ਇਹਦੀ ਖੁਸ਼ੀ ਛਾਵੇ ਇਹੀ ਜੀ ਖੁਸ਼ੀ ਛਾਈ ਹੈ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਦਾ ਰਸਤਾ ਵੇਖ ਕਰਕੇ
ਆਨੰਦ ਕੀ ਬਾਰੀ
ਐ ਖੁਸ਼ੀ ਹੋ ਗਈ ਸੰਗਤਾਂ ਕਹਿੰਦੇ ਕਿਤੇ ਆਨੰਦ ਦੀ ਬਾਰੀ ਬੀਜੀ ਹੈ ਬਾਗ ਲਾਇਆ ਅਨੰਤਤਾ ਦਾ ਜਾਣੋ ਕੋਈ ਅਨੰਦਤਾ ਦੇ ਫੁੱਲਾਂ ਦੀ ਬਗੀਚੀ ਖਿਲ ਗਈ ਹੈ ਜਾਣੋ ਕਿਤੋਂ ਇੰਨੇ ਖੁਸ਼ ਹੋਏ ਸੰਗਤਾਂ
ਉਕਤ ਹੁਤੀ ਸੀਤ ਬਰ ਬਾਰੀ
ਕਹਿੰਦੇ ਸੁਕਤ ਹੁਤੀ ਸੀਚ ਬਰ ਬਾਰੀ ਜਿਵੇਂ ਕਹਿੰਦੇ ਸੁੱਖ ਦੀ ਬਗੀਚੀ ਦੇ ਵਿੱਚ ਫੁੱਲਾਂ ਦੀ ਬਗੀਚੀ ਸੁੱਖ ਦੀ ਦੇ ਵਿੱਚ ਬਰ ਬਾਰੀ ਬਾਰੀ ਕਹਿੰਦੇ ਨੇ ਪਾਣੀ ਨੂੰ ਬਾਹਰ ਬਰਸਣਾ ਸੁੱਖ ਦੀ ਬਗੀਚੀ ਵਿੱਚ ਕਹਿੰਦੇ ਫੁੱਲਾਂ ਦੇ ਉੱਤੇ ਪਾਣੀ ਦੀ ਵਰਖਾ ਹੋ ਜਾਵੇ ਇਉਂ ਸੰਗਤਾਂ ਦੇ ਅੰਦਰ ਦੀ ਜਿਹੜੀ ਖੁਸ਼ੀਆਂ ਦੀ ਬਾਰੀ ਸੀ ਨਾ ਫੁੱਲਾਂ ਦੀ ਬਗੀਚੀ ਸੀ ਰੂਪੀ ਉਹ ਸੁੱਕ ਰਹੀ ਸੀ ਕਿ ਰਿਸ਼ਤਾ ਹਟ ਗਿਆ ਹੁਣ ਕਦੇ ਕੀ ਬਣੂਗਾ ਪਰ ਦੋ ਰਿਸ਼ਤੇ ਹੋ ਗਏ ਨੇ ਇਸ ਤਰ੍ਹਾਂ ਖਿੜ ਗਿਆ ਸੰਗਤਾਂ ਸਾਰੀਆਂ ਜਿਵੇਂ ਫੁੱਲਾਂ ਦੀ ਬਗੀਚੀ ਸੁੱਕਦੀ ਤੇ ਪਾਣੀ ਪੈ ਜਾਵੇ ਤੇ ਫਿਰ ਉਹ ਖਿੜ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ। ਇਉਂ ਖਿੜ ਗਈਆਂ ਨੇ ਸੰਗਤਾਂ ਸਾਰੀਆਂ।
ਇਸ ਪ੍ਰਕਾਰ ਮੰਗਲ ਪੁੰਨ ਹੋਈ
ਹੋ, ਇਸ ਪ੍ਰਕਾਰ ਖੁਸ਼ੀ ਦੇ ਗੀਤ ਗਾਉਣ ਲੱਗੇ ਨੇ, ਬਹੁਤ ਮੰਗਲ ਹੋਇਆ, ਖੁਸ਼ੀਆਂ ਛਾ ਗਈਆਂ ਗੁਰੂ ਘਰ ਦੇ ਵਿੱਚ।
ਸਕਲ ਸਮਾਜ ਆਨੰਦ ਕਰਿਓ,
ਸਾਰਾ ਸਮਾਜ ਹੀ ਆਨੰਦ ਵਿੱਚ ਦੇਖਣਾ ਕਰਦਾ ਹੈ, ਦੇਖਦੇ ਨੇ, ਬੜੀਆਂ ਖੁਸ਼ੀਆਂ ਛਾ ਗਈਆਂ ਸਾਰਿਆਂ ਵਿੱਚ।
ਹਰਕਤ ਚਿੱਤ ਗਾਵਤ ਪਿਕ ਬੈਨੀ,
ਹਰਕਤ ਚਿੱਤ ਗਾਵਤ ਪਿਕ ਬੈਨੀ, ਪਿਕ ਨਾਮ ਹੈ ਕੋਲ ਦਾ, ਕਹਿੰਦੇ ਖੁਸ਼ੀ ਵਿਚ ਆ ਕੇ ਪਿਕ ਵੈਨੀ, ਕੋਈ ਵਰਗੇ ਬੋਲਾਂ ਵਾਲੀਆਂ ਬੀਬੀਆਂ ਲੜਕੀਆਂ ਫਿਰ ਬੜੇ ਸੋਹਣੇ ਸੋਹਣੇ ਸੁੰਦਰ ਗੀਤ ਗਾ ਰਹੀਆਂ ਹਨ।
ਉਮਗ ਉਮਗ ਕਰ ਪੰਕਜ ਨੈਨੀ,
ਉਮਜ ਉਮਜ ਉਮਗ ਉਮਗ ਕਰ ਪੰਕਜ ਨੈਨੀ, ਕਹਿੰਦੇ ਬੜੇ ਸੁੰਦਰ ਨੈਣਾਂ ਵਾਲੀਆਂ, ਕਮਲ ਦੇ ਫੁੱਲਾਂ ਵਰਗੇ ਨੇਤਰਾਂ ਵਾਲੀਆਂ ਬੀਬੀਆਂ, ਸੁੰਦਰ ਆਵਾਜ਼ਾਂ ਵਾਲੀਆਂ, ਬੜੀਆਂ ਖੁਸ਼ੀਆਂ ਵਿੱਚ ਨੱਚ ਨੱਚ ਕੇ ਗੀਤ ਗਾ ਰਹੀਆਂ ਹਨ।
ਨੌਬਤ ਬਾਜਤ ਸਹਿਤ ਨਫੀਰਨ,
ਨੌਬਤ ਬਾਜਦੇ ਨੇ, ਢੋਲ ਵੱਜਦੇ ਨੇ, ਛੋਟੇ ਨਗਾਰੇ ਵੱਜਦੇ ਨੇ, ਨਫੀਰੀਆਂ ਵੱਜਦੀਆਂ ਹਨ ਘਰ ਦੇ ਵਿੱਚ।
ਬੋਲਤ ਭਾਟ ਸੁਜਸ ਵਿਸ ਤੀਰਨ,
ਭਾਟ ਆ ਗਏ ਭੱਟ, ਬੜਾ ਜਸ ਗਾ ਰਹੇ ਨੇ ਗੁਰੂ ਘਰ ਦਾ, ਭੱਟ ਭਾਟ, ਕਿਉਂਕਿ ਗੁਰੂ ਘਰ ਦੇ ਜਸ ਰਾਜੇ ਮਹਾਰਾਜ ਦੇ ਜਸ ਭਾਟ ਗਾਇਆ ਕਰਦੇ ਸੀ, ਨਫੀਰੀਆਂ ਗਾ ਗਾ ਕੇ, ਬਾਜੇ ਗਾ ਗਾ ਕੇ ਗੁਰੂ ਘਰ ਦੇ ਪਹਾੜ ਜਦ ਗਾਉਂਦੇ ਹਨ।
ਤੰਬੂਰਾ ਮਿਰਦੰਗ ਬਜਾਵਤ,
ਇਹ ਸਾਜਾਂ ਦੇ ਨਾਮ ਨੇ, ਤੰਬੂਰਾ ਵੱਜਦਾ, ਤੰਬੂਰਾ ਇੱਕ ਸਾਜ ਦਾ ਨਾਮ ਹੈ, ਤੰਬੂਰਾ ਤੇ ਮਿਰਦੰਗ ਢੋਲ, ਕਬੱਡੀ ਢੋਲ ਨੂੰ ਮਿਰਦੰਗ ਕਹਿੰਦੇ ਹਨ।
ਗੀਤ ਕਵਾਲਤ ਗਾਵਤ ਭਾਵਤ,
ਗੀਤ ਕਵਾਲਤ ਕਲਾਵਤ,
ਕਲਾਵਤ
ਕਲਾਵਤ ਕਹਿੰਦੇ ਨੇ, ਕਲਾਵਤ ਕਲਾਵਾਨ ਜਾਂ ਕਲਾਵਤ ਖੁਸ਼ਿਆਂ ਨੂੰ ਵੀ ਕਹਿੰਦੇ ਨੇ, ਕਹਿੰਦੇ ਉਹ ਵੀ ਆ ਕੇ, ਹੀਜਰੇ ਵੀ ਆ ਕੇ ਕਲਾਵਤ ਬੜੇ ਗੀਤ ਗਾ ਰਹੇ ਨੇ, ਖੁਸ਼ੀਆਂ ਦੇ ਮੰਗਲ ਗਾ ਰਹੇ ਹਨ।
ਡੂਮ ਆਦ ਮੰਗਤ ਜਨ ਸਾਰੇ,
ਡੂਮ ਆਦਿਕ ਮੰਗਤ ਵੀ ਮੰਗਲ ਵਾਸਤੇ ਆਏ ਨੇ, ਵਧਾਈਆਂ ਮਾਤਾ ਗੰਗਾ ਜੀ, ਤੁਹਾਨੂੰ ਤੁਹਾਡੇ ਪੁੱਤਰ ਦੀ ਸਗਾਈ ਹੋਈ ਹੈ, ਮਾਤਾ ਜੀ ਸਾਨੂੰ ਕੋਈ ਦਾਨ ਕਰੋ, ਦਕਸ਼ਣਾ ਕਰੋ, ਇਹ ਵਧਾਈਆਂ ਲੈ ਕੇ ਆਏ ਨੇ ਮੰਗ ਤੇ ਮੰਗਣ ਵਾਸਤੇ।
ਸਤਿਗੁਰ ਕੋ ਜੈਕਾਰ ਉਚਾਰੇ,
ਗੁਰੂ ਸਾਹਿਬ ਦੀਆਂ ਜੈ ਜੈਕਾਰ ਬੋਲਦੇ ਨੇ, ਜੈ ਹੋਵੇ ਗੁਰੂ ਅਰਜਨ ਦੇਵ ਜੀ, ਜੈ ਹੋਵੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ, ਜੈ ਹੋਵੇ ਮਾਤਾ ਗੰਗਾ ਜੀ ਤੁਹਾਡੀ, ਇਉਂ ਕਹਿ ਕੇ ਮੰਗਣਾ ਮੰਗਦੇ ਹਨ।
ਆਇਸ ਤਾਂ ਉੱਠੇ ਮਸੰਦ,
ਮੇਰੇ ਆਇਸ ਆਗਿਆ ਲੈ ਕੇ ਮਸੰਦ ਉੱਠੇ ਨੇ, ਜਿਹੜੇ ਗੁਰੂ ਘਰ ਦੇ ਮਸੰਦ ਸੀ, ਮਸਨੰਦ, ਸੋ ਮਸੰਦ ਕੋਈ ਮਾੜੀ ਵਸਤੂ ਨਹੀਂ ਸੀ, ਮਾੜੀ ਦੇ ਅਹੁਦਾ ਨਹੀਂ ਸੀ, ਇਹਦੇ ਮਾੜੇ ਕੋ ਕਰਮ ਕਰਨ ਕਰਕੇ ਉਹਦਾ ਮਗਰੋਂ ਨਾਮ ਮਾੜਾ ਪੈ ਗਿਆ, ਅੱਜ ਕਿਸੇ ਨੂੰ ਮਸੰਦ ਕਹਿੰਦੀਏ ਗੁੱਸਾ ਕਰਦਾ, ਕਿਉਂਕਿ ਗੁਰੂ ਸਾਹਿਬ ਨੇ ਟੂਕੇ ਸਨ, ਆਪਣੇ ਪਾਤਸ਼ਾਹ ਨੇ ਕੁਕਰਮ ਕਰਨ ਲੱਗ ਗਏ ਸੀ, ਤੋ ਇਹ ਕੁਕਰਮਾ ਕਰਕੇ ਮਸੰਦ ਮਾੜੇ ਬਣ ਗਏ ਨੇ। ਹੁਣ ਪਾਠੀ ਸ਼ਬਦ ਕੋਈ ਮਾੜਾ ਤੇ ਨਹੀਂ, ਗ੍ਰੰਥੀ ਸ਼ਬਦ ਕੋਈ ਮਾੜਾ ਤੇ ਨਹੀਂ, ਕੋਈ ਗ੍ਰਹਿਣ ਗਿਆਨੀ ਸ਼ਬਦ ਮਾੜਾ ਤੇ ਨਹੀਂ, ਰਾਗੀ ਸ਼ਬਦ ਕੋਈ ਮਾੜਾ ਤੇ ਹੈ ਨਹੀਂ, ਸੰਤ ਸ਼ਬਦ ਕੋਈ ਮਾੜਾ ਨਹੀਂ, ਪਰ ਕੋਈ ਕੁਕਰਮ ਕਰਨ ਲੱਗ ਜਾਵੇ ਉਹ ਮਾੜਾ ਬਣ ਜਾਂਦਾ, ਫਿਰ ਉਹ ਸਾਰੇ ਰਾਗੀ ਹੋ ਜਾਂਦੇ ਹਨ। ਇਸ ਕਰਕੇ ਮਸੰਦ ਉੱਠੇ ਨੇ, ਕਿਉਂਕਿ ਮਸੰਦ ਮਸਨੰਦ ਇਹ ਫਾਰਸ ਦਾ ਲਫ਼ਜ਼ ਹੈ, ਮਸਨੰਦ ਛੋਟੀ ਗੱਦੀ, ਜਿਹੜੀ ਗੱਦੀ ਪੂਰੀ ਗੱਦੀ ਹੈ ਉਹਦਾ ਨਾਮ ਹੈ, ਸੋ ਅਵਰੰਗ ਅਵਰੰਗ, ਤਾਂ ਇਹ ਅਨਰੰਗੇ ਨੇ ਆਪਣਾ ਨਾਮ ਰੱਖਿਆ ਸੀ ਅਵਰੰਗ, ਔਰੰਗਜ਼ੇਬ ਅਵਰੰਗਜ਼ੇਬ, ਜੇਬ ਹੁੰਦਾ ਸ਼ਿੰਗਾਰ, ਅਵਰੰਗ ਹੁੰਦਾ ਤਖ਼ਤ, ਪਾਵਸ ਤਖ਼ਤ ਦਾ ਸ਼ਿੰਗਾਰ, ਉਹਦਾ ਨਾਮ ਤੇ ਉਹ ਜਲਾਲ ਜਲਾਲਦੀਨ ਖਰੀ ਹੈ ਜੋ ਖਾਨਾ ਸੀ ਉਹਦਾ, ਤੇ ਅਵਰੰਗ ਪਾਵ ਉਹ ਗੱਦੀ ਦਾ, ਉਹ ਤਖ਼ਤ ਦਾ ਸ਼ਿੰਗਾਰ, ਵੱਡਾ ਹੁੰਦਾ ਅਵਰੰਗ ਤਖ਼ਤ, ਤੇ ਛੋਟੀ ਗੱਦੀ ਜਿਹੜੀ ਹੁੰਦੀ ਹੈ ਉਹਦੇ ਅਧੀਨ ਛੋਟਾ ਹੋਵੇ ਉਹਨੂੰ ਕਹਿੰਦੇ ਨੇ ਮਸਨੰਦ, ਇਹ ਦੋਵੇਂ ਫਾਰਸੀ ਲਫ਼ਜ਼ ਨੇ ਮਸਨੰਦ, ਉਹਨੂੰ ਫਿਰ ਮਸਨੰਦ ਹੋਣੀ ਮਸੰਦ ਕਹਿਣ ਲੱਗੇ। ਫਿਰ ਗੁਰੂ ਅਮਰਦਾਸ ਨੇ ਮਸਨੰਦ ਬਣਾਇਆ ਸੀ, ਪਹਿਲੀ ਵਾਰ 22 ਮੰਜੀਆਂ ਸੌਂਪੀਆਂ ਸੀਆਂ ਤੇ 74 ਪੀੜੇ ਬੀਬੀਆਂ ਨੂੰ ਸੌਂਪੇ ਸਨ, ਜਿਹੜੇ ਗੁਰੂ ਤੋਂ ਦੂਜੇ ਦਰਜੇ ਚ ਹੁੰਦੇ ਸੀ, ਅੱਜ ਕੱਲ੍ਹ ਆਪਾਂ 5 ਪਿਆਰੇ ਸਮਝ ਲਓ, ਬਸ ਇਹ ਹੋਈ ਗੱਲ ਸੀ, ਜਿਵੇਂ 5 ਪਿਆਰਿਆਂ ਦੇ ਪਿਆਰ ਹੈ ਗੁਰੂ ਮੰਤਰ ਦੇਣ ਦਾ, ਔਰ ਉਹਨਾਂ ਮਸਨੰਦਾਂ ਨੂੰ ਤੇ ਬੀਬੀਆਂ ਨੂੰ ਅਰਦਾਸ ਸੀ ਗੁਰੂ ਕਾ ਮੰਤਰ ਦੇਣ ਦਾ, ਉਹ ਬਣਾਏ ਸੀ, ਮਗਰ ਉਹ ਕੁਕਰਮਾਂ ਚ ਪੈ ਗਏ, ਇਸ ਤੋਂ ਸਖ਼ਤ ਪੈ ਗਏ, ਫਿਰ ਮਹਾਰਾਜ ਨੂੰ ਫੂਕਣੇ ਪਏ ਬੁਲਾ ਬੁਲਾ ਕੇ, ਸੋ ਮਸੰਦ ਉੱਠੇ ਨੇ ਫਿਰ ਜਿਹੜੇ ਗੁਰੂ ਘਰ ਦੇ ਮਸੰਦ ਹਨ, ਉਹ ਗੁਰੂ ਘਰ ਦੇ ਮਸੰਦ, ਗੁਰੂ ਘਰ ਦੀ ਕਾਰ ਸੇਵਾ ਇਕੱਠੀ ਕਰਕੇ ਕਾਲ ਭੇਟਾ ਲਿਆ ਕਰਦੇ ਸੀ, ਗੁਰੂ ਘਰ ਨੂੰ ਦਿਆ ਕਰਦੇ ਸੀ, ਫਿਰ ਆਪ ਹੀ ਖਾਣ ਲੱਗ ਗਏ, ਸੋ ਆਪ ਹੀ ਉਹ ਛਕਣ ਲੱਗ ਗਏ, ਗੁਰੂ ਘਰ ਦੀ ਕਾਲ ਭੇਟਾ ਆਪ ਹੀ ਖਾਣ ਲੱਗ ਗਏ, ਤੋ ਫਿਰ ਉਹ ਮਸੰਦ ਇਸ ਤਰ੍ਹਾਂ ਵਰਤ ਮਾਰੀ ਦੀ ਪੂਜਾ ਦਾ ਧਾਨ ਖਾ ਖਾ ਕੇ, ਜੈਸੇ ਸਾਡੀ ਅੱਜ ਵੀ ਹਾਲਤ ਇਹੋ ਜਿਹੀ ਹੈ, ਅੱਜ ਵੀ ਫੇਰੇ ਇਹੋ ਜਿਹੇ ਕਰਮ ਕਰਦੇ ਨੇ, ਸੋ ਉਹ ਉੱਠੇ ਨੇ ਮਸੰਦ ਉਹਨਾਂ ਨੇ ਮੋਦਕ ਲੱਡੂ ਲਿਆਂਦੇ ਨੇ, ਪਤਾਸੇ ਲਿਆਂਦੇ ਨੇ, ਗੁਰੂ ਸਾਹਿਬ ਦੇ ਚਰਨਾਂ ਚ ਰੱਖੇ ਹਨ।
ਮਿਸਰੀ ਕੇ ਬਹੁਤ ਥਾਲ ਸੁਧਾਰੇ,
ਮਿਸਰੀ ਕੇ ਬਹੁਤ ਥਾਲ ਸੁਧਾਰੇ, ਥਾਲ ਥਾਲ ਮੈਨੇ ਥਾਲ ਕਹਿੰਦੇ, ਮਿਸਰੀ ਦੇ ਥਾਲ ਭਰ ਕੇ ਲਿਆਂਦੇ ਨੇ ਮਿਸਰੀ ਦੇ। ਤੋ ਮਿਸਰੀ ਜਿਹੜੀ ਆ, ਮਿਸਰੀ ਆਪਾਂ ਦੇਖੀਏ ਜਾਣਦੇ ਹੋ, ਇਹ ਪਹਿਲੀ ਵਾਰ ਮਿਸਰ ਚ ਬਣਾਈ ਸੀ, ਖੰਡ ਪਕਾ ਕੇ ਅਸੀਂ ਬਣਾ ਕੇ ਮਿਸਰ ਚ ਖੰਡ ਨੂੰ ਹੋਰ ਬਣਾ ਕੇ ਵਧੀਆ ਦਾਣੀ, ਇਹਦਾ ਨਾਮ ਮਿਸਰ ਚ ਬਣੀ ਕਰਕੇ ਮਿਸਰੀ ਪੈ ਗਿਆ, ਮਿਸਰ ਚੋਂ ਬਣੀ ਹੈ ਪਹਿਲੀ ਵਾਰ, ਮਿਸਰ ਸ਼ਹਿਰ ਹੈ। ਸੋ ਇਸ ਕਰਕੇ ਮਿਸਰੀ ਕਹਿੰਦੇ ਹਨ, ਖੰਡ ਨੂੰ ਹੋਰ ਪਕਾ ਕੇ ਉਹਨੂੰ ਸੋਧ ਕੇ ਉਹਨੂੰ ਹੋਰ ਸੋਧ ਲੈਣਾ, ਹੋਰ ਸਾਫ਼ ਕਰ ਲੈਣਾ ਖੰਡ ਨੂੰ, ਫਿਰ ਖੰਡ ਦੇ ਵਿੱਚ ਹੋਰ ਖੰਡ ਬਣਾ ਲੈਣੀ, ਤੇ ਬਣੀ ਸੀ ਮਿਸਰ ਵਿੱਚ, ਇਸ ਕਰਕੇ ਇਹਦਾ ਨਾਮ ਮਿਸਰੀ ਪੈ ਗਿਆ ਹੈ। ਕਹਿੰਦੇ ਮਿਸਰੀ ਦੇ ਥਾਲ ਭਰ ਕੇ ਲਿਆਉਂਦੇ ਹਨ, ਥਾਲ ਭਰ ਕੇ ਲਿਆਏ ਨੇ, ਗਲੀਆਂ ਬਦਾਮਾਂ ਦੀ ਗਲੀਆਂ ਨੇ, ਬਦਾਮ ਨੇ, ਚੁਹਾਰੇ ਨੇ, ਚੁਹਾਰੇ ਉਹ ਵੀ ਲੈ ਕੇ ਆਏ ਹਨ।
ਸਭ ਵਰਤਾਏ ਸਭਾ ਮਚਾਰੇ,
ਸਾਰੀ ਸਭਾ ਚ ਮਸੰਦਾਂ ਨੇ ਵਰਤਾਉਣਾ ਕੀਤੇ ਹਨ, ਕਿਉਂਕਿ ਉਹ ਲੈ ਕੇ ਆਏ ਸੀ ਥਾਲ ਥਾਲ ਭਰ ਭਰ ਕੇ, ਮਿਸਰੀ ਦੇ, ਚੁਹਾਰਿਆਂ ਦੇ, ਬਦਾਮਾਂ ਦੇ, ਇਹ ਮਸੰਦ ਲੈ ਕੇ ਆਏ ਸਨ।
ਭਰ ਭਰ ਅੰਜਲੂ ਦੇ ਜਨ ਸਾਰੇ,
ਅੰਜਲੂ ਕਹਿੰਦੇ ਬੁੱਕ ਭਰ ਭਰ ਕੇ ਦਿੱਤੇ ਸਾਰਿਆਂ ਨੂੰ, ਬਹੁਤ ਸਾਰੇ ਮੇਵੇ ਲੈ ਕੇ ਆਏ ਨੇ, ਦੋਵੇਂ ਅੰਜਲ ਭਰ ਭਰ ਕੇ ਦਿੱਤੇ ਹਨ।
ਕਦਕ
ਭੀੜ ਹੇੜੀ ਕੁਰ ਜਗ੍ਹਾ, ਜਦੋਂ ਗੁਰੂ ਸਾਹਿਬ ਨੇ ਬਹੁਤ ਸਾਰੀ ਭੀੜ ਇਕੱਠੀ ਹੋਈ ਦੇਖੀ ਹੈ।
ਜਨਕ ਵਰਤਾਵੇ,
ਵਰਤਾਵੇ ਥੋੜੇ ਸੀ, ਮਸੰਦ ਘੱਟ ਮਹਾਰਾਜ ਕਹਿੰਦੇ ਹੋਰ ਲੱਗ ਜਾਓ ਵਰਤਾਵੇ, ਬਹੁਤੇ ਸਾਰੇ ਲਾ ਕੇ, ਜਿਵੇਂ ਬਹੁਤੀ ਭੀੜ ਹੋਵੇ ਨਾ, ਪਰ ਵਿੱਚੋਂ ਤਖ਼ਤ ਨੂੰ ਕਿਹਾ ਕਹਿੰਦੇ ਪ੍ਰਸ਼ਾਦ ਤੁਸੀਂ ਵਰਤਾਓ ਖੜੇ ਹੋ ਕੇ, ਮਹਾਰਾਜ ਨੇ ਬਹੁਤ ਸਾਰੇ ਹੋਰ ਨਾਂ ਲਾਤੇ ਹਨ।
ਸਭ ਕੋ ਪਹੁੰਚ ਹੈ ਕਹੋ ਸੁਣਾਈ,
ਮਹਾਰਾਜ ਕਹਿੰਦੇ ਸਭ ਨੂੰ ਪਹੁੰਚਣੀ ਚਾਹੀਦੀ ਹੈ ਭਾਈ ਮਿਠਾਈ, ਗਰੀਆ ਚੁਹਾਰੇ, ਤਾਂ ਹੋਰ ਵੀ ਕਾਫੀ ਸਾਰੇ ਬੰਨਣ ਤੇ ਲੱਗ ਜਾਓ।
ਪ੍ਰਤੀ ਤੁਰੰਤ ਸਮੂਹ ਮਿਠਾਈ,
ਤੁਰੰਤ ਸਾਰੀ ਮਿਠਾਈ ਵਰਤਾ ਦਿੱਤੀ ਹੈ ਸਾਰੇ ਸੰਗਤ ਦੇ ਵਿੱਚ।
ਸਭ ਹੀ ਧੰਨ ਧੰਨ ਗੁਰ ਕਹਿ,
ਸਾਰੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਸਾਰੇ ਕਹਿੰਦੇ ਹਨ।
ਮਰੇ ਸਾਮ ਤੁਮ ਹੀ ਪ੍ਰਭ
ਆਹ, ਮਹਾਰਾਜ ਤੁਹਾਡੇ ਵਰਗੇ ਤੁਸੀਂ ਹੋਰ ਕੋਈ ਤੁਹਾਡੇ ਵਰਗਾ ਨਹੀਂ ਹੈ। ਧੰਨ ਹੋ ਮਹਾਰਾਜ ਸੱਚੇ ਪਾਤਸ਼ਾਹ, ਧੰਨ ਤੂੰ ਮਹਾਰਾਜ ਸੱਚੇ ਪਾਤਸ਼ਾਹ, ਗੁਰੇ ਅਰਜਨ ਪ੍ਰਤੱਖ ਹਾਰੋ ਮਹਾਰਾਜ ਸੱਚੇ ਪਾਤਸ਼ਾਹ, ਇਹੋ ਧੰਨ ਧੰਨ ਕਰਦੀਆਂ ਨੇ ਸੰਗਤਾਂ।
ਸ੍ਰੀ ਅਰਜਨ ਸਭ ਲਾਗ ਦਿਵਾਏ,
ਗੁਰੂ ਅਰਜਨ ਦੇਵ ਜੀ ਨੇ ਫਿਰ ਲਾਗੀਆਂ ਨੂੰ ਵੀ ਲਾਗ ਦਿਵਾਏ, ਜਿਹੜਾ ਫਿਰ ਬੰਦਾ ਸੀ ਡੇਰਾ ਕੀਤਾ ਹੈ।
ਦਾਨ ਮਾਨ ਦੇ ਕਰ ਹਰ ਖਾਏ,
ਦਾਨ ਵੀ ਦਿੱਤਾ ਤੇ ਮਾਨ ਵੀ ਦਿੱਤਾ, ਦਾਨ ਕਿਹਾ ਜਾਂਦਾ ਹੱਥ ਨਾਲ, ਮਾਨ ਦਿੱਤਾ ਜਾਂਦਾ ਮੂੰਹ ਨਾਲ, ਇਹ ਫਰਕ ਹੈ। ਮਾਨ ਹੁੰਦਾ ਕਿਸੇ ਨੇ ਵਡਿਆਈ ਦੇ ਸ਼ਬਦ ਕਹਿਣੇ, ਭਾਈ ਚੰਗਾ ਭਾਈ ਮਨੁੱਖਾ ਧੰਤਾ ਦੇ ਯੋਗ ਹੈ, ਮਾਨ ਸਤਿਕਾਰ ਹੈ। ਔਰ ਦਾਨ ਹੱਥ ਨਾਲ ਦੇਣਾ, ਮਾਨ ਮੂੰਹ ਨਾਲ ਦੇਣਾ, ਮੂੰਹ ਨਾਲ ਨੰਗੇ ਲੱਭ ਗਏ ਉਹ ਜਿਹੜੇ ਲਾਗੀ ਆਏ ਸੀ, ਔਰ ਹੱਥਾਂ ਨਾਲ ਦਾਨ ਵੀ ਦਿੱਤਾ ਉਹਨਾਂ ਨੂੰ।
ਆਨੰਦ ਉਦਤ ਜਨ ਵਧਿਓ ਅਨੰਤ,
ਇਉਂ ਲੱਗਦਾ ਜਿਹੜਾ ਆਨੰਦ ਉਦਤ, ਕਹਿੰਦੇ ਜਦੋਂ ਆਨੰਦ ਦਾ ਸਮੁੰਦਰ ਉਛਲੇ ਹੈ, ਸਮੁੰਦਰ ਉਹਦਾ ਨਾਮ ਸਮੁੰਦਰ ਦਾ ਹੈ, ਜਦੋਂ ਆਨੰਦ ਦਾ ਖੁਸ਼ੀਆਂ ਦਾ ਸਮੁੰਦਰ ਹੀ ਉਛਲ ਪਿਆ ਹੈ, ਇੰਨੀ ਖੁਸ਼ੀ ਛਾਈ ਹੈ।
ਨਿਤ ਸੰਗਤ ਨਰ ਤੇ ਜਲ ਜੰਤ,
ਸਾਰੇ ਬੰਦੇ ਜਿਹੜੇ ਨਰ ਦੇ ਜਿਹੜੇ ਸੰਗਤ ਹੈ ਜਵਾਨੋ, ਇਹ ਜਲ ਦੇ ਜੰਤੂ ਜਿਵੇਂ ਹੁੰਦੇ ਨੇ ਖੁਸ਼ੀ ਹੋਏ, ਇਸ ਤਰ੍ਹਾਂ ਲੱਗਦੇ ਨੇ ਜਿਵੇਂ ਜਲ ਵਿੱਚ ਮੱਛੀਆਂ ਖੁਸ਼ੀ ਹੁੰਦੀਆਂ ਨੇ, ਇਸ ਤਰ੍ਹਾਂ ਆਨੰਦ ਦਾ ਸਮੁੰਦਰ ਹੈ ਗੁਰੂ ਸਾਹਿਬ ਦੇ ਘਰ ਦੀ ਖੁਸ਼ੀ, ਔਰ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਜਲ ਦੇ ਜੀਵ ਦੀ ਤਰ੍ਹਾਂ ਖੁਸ਼ੀ ਹੋਏ ਹਨ।
ਆਨੰਦ ਚੰਦ ਕੈ ਅਬੈ,
ਕਹਿੰਦੇ ਇਸ ਤਰ੍ਹਾਂ ਬਹੁਤ ਸਾਰਾ ਆਨੰਦ ਹੋਇਆ ਹੈ, ਬਹੁਤ ਸਾਰੀ ਖੁਸ਼ੀ ਹੋਈ ਹੈ।
ਮੁੱਦ ਚਕੋਰ ਭਏ ਨਾਲ ਸਭੈ,
ਇਉਂ ਲੱਗਦਾ ਕਹਿੰਦੇ ਆਨੰਦ ਖੁਸ਼ੀ ਵਿੱਚ ਆ ਕੇ ਚੰਦਰਮਾ ਚੜ ਜਾਵੇ, ਤਾਂ ਚਕੋਰਾਂ ਨੂੰ ਚਾਰ ਚੜ ਜਾਂਦਾ, ਚਕੋਰ ਚੰਦਰਮਾ ਨੂੰ ਤੱਕਦਾ ਸਾ ਜਿਨ੍ਹਾਂ ਤਰ੍ਹਾਂ ਚੜਿਆ ਹੈ। ਇਹ ਸਿੱਖ ਸੰਗਤਾਂ ਚਕੋਰਾਂ ਦੀ ਤਰ੍ਹਾਂ ਨੇ, ਗੁਰੂ ਸਾਹਿਬ ਦੀ ਚੰਦ ਦੀ ਤਰ੍ਹਾਂ ਨੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਭਾਈ ਗੁਰਦਾਸ ਜੀ ਲਿਖਦੇ ਹਨ ਕਿ ਐਸੀ ਸਿੱਖ ਦੀ ਪ੍ਰੀਤੀ ਹੁੰਦੀ ਹੈ ਜੈਸੇ ਚੰਦਰਮਾ ਦੀ, ਜੇ ਚੰਦਰਮਾ ਦੇ ਨਾਲ ਚਕੋਰ ਦੀ ਹੈ।
ਚੰਦੂ ਕੇ ਲਾਗੀ ਜੇ ਦੋਏ,
ਕਹਿੰਦੇ ਚੰਦੂ ਦੇ ਲਾਗੀ ਜਿਹੜੇ ਦੋਏ ਆਏ ਸੀ, ਨਾਈ ਤੇ ਬ੍ਰਾਹਮਣ,
ਚਕਵਾ ਸਮ ਦੁੱਖ ਪ੍ਰਾਪਤ ਸੋਏ,
ਚਕਵਾ ਸਮਝ ਅਲੰਕਾਰ ਬਣਦੇ ਭਾਈ ਸਾਹਿਬ ਜੀ, ਕਹਿੰਦੇ ਸਿੱਖ ਦਾ ਚਕੋਰਾਂ ਦੀ ਤਰ੍ਹਾਂ, ਗੁਰੂ ਸਾਹਿਬ ਚੰਦਰਮਾ ਦੀ ਤਰ੍ਹਾਂ ਖੁਸ਼ ਨੇ, ਤੇ ਜਿਹੜੇ ਲਾਗੀ ਆਏ ਨੇ ਚੰਦੂ ਦੇ, ਉਹ ਚੱਕਵੇ ਦੀ ਤਰ੍ਹਾਂ ਦੁਖੀ ਨੇ। ਚੱਕਵਾ ਰਾਤ ਨੂੰ ਦੁਖੀ ਹੁੰਦਾ ਕਿਉਂਕਿ ਚੱਕਵਾ ਸੂਰਜ ਨੂੰ ਦੇਖ ਕੇ ਖੁਸ਼ ਹੁੰਦਾ, ਚੱਕਵਾ ਤੇ ਚੱਕਵੀ ਸਾਰੀ ਰਾਤ ਤਰਸਦੇ ਨੇ, ਤੇ ਜਿਹਨਾਂ ਤੇ ਸੂਰਜ ਨਾ ਤਰੇ ਤਰਸਦੇ ਰਹਿੰਦੇ ਨੇ। ਹੁਣ ਅਲੰਕਾਰ ਭਾਈ ਸਾਹਿਬ ਨੇ ਉਹ ਬੰਨਿਆ ਕਿ ਰਾਤ ਦਾ ਅਲੰਕਾਰ ਬੰਨਿਆ, ਰਾਤ ਦੇ ਅਲੰਕਾਰ ਚੰਦਰਮਾ ਚੜ੍ਹ ਕੇ ਚਕੋਰ ਖੁਸ਼ੀ ਨੇ, ਤੇ ਚੱਕਵਾਂ ਤੇ ਚੱਕਵੀ ਦੁਖੀ ਨੇ। ਉਹ ਚੱਕਵੇ ਤੇ ਚੱਕਵੀ ਦੀ ਤਰ੍ਹਾਂ ਚੰਦੂ ਦੇ ਲਾਗੀ ਬਾਹਮਣ ਤੇ ਲਾਈ ਦੋਵੇਂ ਦੁਖੀ ਨੇ, ਜਿਨ੍ਹਾਂ ਨੂੰ ਕਿਉਂਕਿ ਗੁਰੂ ਸਾਹਿਬ ਦੇ ਸਤਿਕਾਰ ਰੂਪੀ ਸੂਰਜ ਛਿਪ ਗਿਆ ਉਹਨਾਂ ਦਾ, ਗੁਰੂ ਸਾਹਿਬ ਦੇ ਦਾਤਾ ਲੈਣ ਰੂਪੀ ਸੂਰਜ ਦਾ ਕਰਨਾ ਕਿਉਂ ਛਿਪ ਗਿਆ, ਇਸ ਕਰਕੇ ਦੁਖੀ ਹਨ ਚੱਕਵਾਂ ਤੇ ਚੱਕਵੀ ਦੀ
ਤਰ੍ਹਾਂ।
ਮਹਾਰਾਜ ਨੇ ਉਹਨਾਂ ਦੇ ਅਣਚਿਤ ਦੇ ਕਰਕੇ ਉਹਨਾਂ ਨੂੰ ਉਦਾਸ ਦੇ ਕਰਕੇ ਮਨ ਚ ਵਿਚਾਰ ਕੀਤੀ, ਮਹਾਰਾਜ ਨੇ ਦੋਵਾਂ ਨੇ ਉਹਨਾਂ ਨਾਲ ਕੋਈ ਫਰਕ ਨੀ ਨਾ, ਮਹਾਰਾਜ ਨੇ ਦੋਨਾਂ ਨੂੰ ਕੋਲ ਬੁਲਾਇਆ ਆਪਣੇ
ਸਮੇ ਹਰਖ ਕੋ ਸਭ ਹਰਖਾਏ,
ਭਾਈ ਖੁਸ਼ੀ ਦਾ ਸਮਾਂ ਹੈ ਤੁਸੀਂ ਵੀ ਖੁਸ਼ ਹੋ ਜਾਂਦੇ, ਮਹਾਰਾਜ ਕਹਿੰਦਾ ਕਿ ਸਾਰੇ ਖੁਸ਼ ਹਨ, ਤੁਹਾਡੇ ਮਨ ਭੰਗ ਨੇ ਟੁੱਟੇ ਹੋਏ ਨੇ, ਚਿੰਤਾ ਦੇ ਵਿੱਚ ਰੁੜ ਰਹੇ ਹੋ,
ਮਹਾਰਾਜ
ਜੀ ਕਹਿੰਦੇ ਧੰਨ ਜਿੰਨਾ ਮਰਜ਼ੀ ਲੈ ਗਏ ਤੁਸੀਂ ਖੁਸ਼ੀ ਮਨਾਓ, ਤੁਹਾਡਾ ਤਾਂ ਕਸੂਰ ਕੋਈ ਨੀ ਹੈ, ਤੁਸੀਂ ਤੁਹਾਡਾ ਆਉਣਾ ਸਭ ਦਾ ਧੰਨਵਾਦ, ਤੁਸੀਂ ਜਿਹੜਾ ਧੰਨ ਲੈਣੇ ਮੈਨੂੰ ਲੋਕ ਵਾਲੇ ਖੁਸ਼ੀਆਂ ਮਨਾਓ,
ਚੰਦੂ ਕੋ
ਜਾ ਕੇ ਚੰਦੂ ਨੂੰ ਦੱਸਦੇ ਵੀ ਗੁਰੂ ਸਾਹਿਬ ਨੇ ਰਿਸ਼ਤਾ ਨਹੀਂ ਲਿਆ, ਕੋਈ ਝਿਜਕ ਨਾ ਕਰੇ, ਜਾ ਕੇ ਕਹਿੰਦੇ ਮਹਾਰਾਜ ਕਹਿੰਦੇ ਹਨ
ਜੋ ਸੰਯੋਗ ਵਿਦਾਤਾ ਜੋਰਮ,
ਕਹਿੰਦੇ ਮਹਾਰਾਜ ਕਹਿੰਦੇ ਕਿਸੇ ਦੇ ਵੱਸ ਦੀ ਗੱਲ ਨੀ ਹੈ, ਵਿਦਾਤੇ ਦੇ ਦੋਏ ਸੰਯੋਗ ਯੋਗ ਹੁੰਦੇ ਨੇ, ਸੰਯੋਗ ਯੋਗ ਦੋਏ ਕਾਲ ਚ ਲਾਵੇ, ਲਿਖਿਆ ਹੋਇਆ ਭਾਗ ਉਹ ਲੜਕੀ ਦਾ ਸੰਯੋਗ ਨੀ ਸੀ ਕਰਦੇ ਵਿੱਚ, ਉਹ ਕੋਈ ਗੱਲ ਨੀ ਹੈ ਜੀ ਵੱਧ, ਤੇ ਜਿਹਨਾਂ ਦਾ ਸੰਯੋਗ ਸੀ ਉਹ ਆ ਗਈਆਂ ਨੇ, ਇਸ ਕਰਕੇ ਬਹੁਤੀ ਚਿੰਤਾ ਕਰਨ ਦੀ ਲੋੜ ਨੀ ਹੈ, ਇਹ ਸੰਯੋਗ ਜਿਸਦਾ ਜੁੜਨਾ ਉਹਦੀ ਜੁੜਨਾ ਹੈ,
ਸੋਈ ਹੋਏ ਨਾ ਕਿਸ ਕੋ ਜੋਰਮ,
ਇਹ ਕਿਸੇ ਦਾ ਜੋਰ ਨੀ ਚੱਲਦਾ ਸੰਯੋਗ ਦੇ ਤੇ ਵਿਯੋਗ ਦੇ ਮੂਹਰੇ, ਜੁੜਨਾ ਤੇ ਵਿਛੜਨਾ ਇਹ ਉਸ ਪਰਮਾਤਮਾ ਭਰਾਤਾ ਦੇ ਵੱਸ ਵਿੱਚ ਹੈ, ਆਪਣੀ ਮਰਜ਼ੀ ਨਾਲ ਕੋਈ ਜੁੜ ਨੀ ਸਕਦਾ, ਆਪਣੀ ਮਰਜ਼ੀ ਨਾਲ ਕੋਈ ਵਿਛੜ ਨੀ ਸਕਦਾ ਹੈ, ਇਹ ਵੀ ਖਿਆਲ ਮਤਾ ਕਰਨਾ, ਸਭ ਕੁਛ ਉਹ ਅਕਾਲ ਗੁਰੂ ਵਾਹਿਗੁਰੂ ਦੇ ਹੱਥ ਵਿੱਚ ਹੈ, ਦਿਲ ਬ੍ਰਾਹਮਣ ਕਹਿਣਗੇ ਮਹਾਰਾਜ ਯੋਗਤਾ ਨਹੀਂ ਹੈ, ਕਿਉਂਕਿ ਸਾਨੂੰ ਯੋਗ ਨਹੀਂ ਤਾਂ ਯੋਗ ਧੰਨ ਲਈਏ, ਸਾਡੇ ਤਾਂ ਮਨ ਟੁੱਟੇ ਹੋਏ ਨੇ, ਹੁਣ ਜੇ ਤੁਹਾਡਾ ਸੰਬੰਧ ਹੋ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਚੰਦੂ ਦੀ ਲੜਕੀ ਦਾ ਜਿਹੜਾ ਅਸੀਂ ਰਿਸ਼ਤਾ ਲੈ ਕੇ ਆਏ
ਹਾਂ,
ਤਾਂ ਸਾਨੂੰ ਲੈਣਾ ਚੰਗਾ ਲੱਗਦਾ, ਜੇ ਤੁਹਾਥੋਂ ਲੈਂਦੇ ਅਸੀਂ ਲਾਗ ਵੀ ਲੈਂਦੇ ਖੁਸ਼ੀਆਂ ਵੀ ਲੈਂਦੇ, ਪਰ ਹੁਣ ਮਹਾਰਾਜ ਲਈਏ ਕੋਈ ਯੋਗ ਨਹੀਂ ਹੈ, ਮਹਾਰਾਜ ਅਸੀਂ ਤੁਹਾਡੇ ਜਿੰਨਾ ਮਰਜ਼ੀ ਤੇ ਲੈਂਦੇ ਨੀ ਤੁਹਾਡੇ ਕੋਲੋਂ, ਉਹ ਬ੍ਰਾਹਮਣ ਤੇ ਤਾਈ ਕਹਿ ਲੱਗੇ ਹਨ, ਇਸ ਤਰ੍ਹਾਂ ਸਾਰੇ ਜਥਾ ਜੋਗ ਹੀ ਲੈਣੀ ਚੀਜ਼ਾਂ ਚੰਗੀਆਂ ਲੱਗਦੀਆਂ ਹਨ,
ਸ੍ਰੀ ਅਰਜਨ ਸਤਿਗੁਰੂ ਪਰਵੀਨ,
ਇਹ ਸਤਿਗੁਰੂ ਮਹਾਰਾਜ ਸਭ ਦਾ